ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਤੇ ਕਤ ਜਲੰ ਨਹਿ ਜੀਵ ਮੀਨੰ ਨਹ ਤਿਆਗ ਚਾਤ੍ਰਿਕ ਮੇਘ ਮੰਡਲਹਿ ਬਾਣ ਬੇਦੰਚ ਕੁਰੰਕ ਨਾਦੰ ਅਲ ਬੰਧਨ ਕੁਸਮ ਬਾਸੁਨਹਿ ਤੇ ਕਤ ਜਲੰ ਨਹਿ ਜੀਵ ਮੀਨੰ ਨਹ ਤਿਆਗ ਚਾਤ੍ਰਿਕ ਮੇਘ ਮੰਡਲਹਿ ਬਾਣ ਬੇਦੰਚ ਕੁਰੰਕ ਨਾਦੰ ਅਲ ਬੰਧਨ ਕੁਸਮ ਬਾਸੁਨਹਿ ਚਰਣ ਕਮਲ ਰਚੰਤ ਸੰਤ ਹੈ ਨਾਨਕ ਆਨ ਨਾ ਰੁਚਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਇਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ, ਵੱਡਿਆਂ ਭਾਗਾਂ ਵਾਲੇ ਹੋ, ਗੁਰੂ ਚਰਨਾਂ ਦੇ ਵਿੱਚ ਬੈਠਣ ਦਾ ਆਪ ਜੀ ਨੂੰ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਸਵਾਰੇ ਗੁਰੂ ਕੇ ਕੀਰਤਨੀਏ, ਗੁਰਵਾਰੀ ਕੀਰਤਨ ਆਪ ਜੀ ਨੂੰ ਸਰਵਨ ਕਰਾ ਰਹੇ ਸਨ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਮੁੱਖ ਵਾਕ ਹੁਕਮਨਾਮਾ ਸਾਡੇ ਸਾਰਿਆਂ ਉੱਤੇ ਕਿਰਪਾ ਕੀਤੀ ਹੈ, ਪਾਵਨ ਸ਼ਬਦ ਜੈਤਸਰੀ ਰਾਗ ਦੀ ਵਾਰ ਦੀ 12ਵੀਂ ਪੌੜੀ ਸਲੋਕਾਂ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 708 ਤੇ ਸੁਭਾਈਮਾਨ ਹੈ। ਸਲੋਕ ਵੀ ਤੇ ਪੌੜੀ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਹਨ। ਇਹਨਾਂ ਸਲੋਕਾਂ ਦੇ ਰਾਹੀਂ, ਪੌੜੀ ਦੇ ਰਾਹੀਂ ਜੋ ਉਪਦੇਸ਼ ਸਤਿਗੁਰੂ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਕਿਰਪਾ ਕਰਦੇ ਨੇ, ਇਸ ਨੂੰ ਸਰਵਨ ਕਰਨ ਦੇ ਲਈ ਤਥਾ ਅੱਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ ਵੀ ਹੈ। ਇਸ ਦੇ ਸੰਬੰਧ ਵਿੱਚ ਵੀ ਆਪਾਂ ਸਮੇਂ ਦੇ ਮੁਤਾਬਕ ਗੁਰੂ ਕਿਰਪਾ ਦੇ ਨਾਲ ਵਿਚਾਰ ਕਰਨੀ। ਆਓ ਸਭ ਤੋਂ ਪਹਿਲਾਂ ਸ਼ਬਦ ਦੀ ਵਿਚਾਰ ਕਰੀਏ, ਉਸ ਤੋਂ ਉਪਰੰਤ ਸਤਿਗੁਰੂ ਮਹਾਰਾਜ ਦੇ ਜੀਵਨ ਸੰਬੰਧੀ ਵਿਚਾਰਾ ਕਰਾਂਗੇ। ਸਾਰੇ ਸਤਸੰਗੀ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਗੁਰੂ ਚਰਨਾਂ ਦੇ ਨਾਲ ਜੋੜੋ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਲੋਕ
ਸਲੋਕ ਕਾਵਿ ਦੀ ਇੱਕ ਵੰਨਗੀ ਹੈ, ਕਿਸਮ ਜਿਹਨੂੰ ਆਪਾਂ ਕਹਿ ਲਈਏ, ਜਿਵੇਂ ਦੋਹਰੇ ਚੌਪਾਈ ਇਸੇ ਤਰ੍ਹਾਂ ਸਲੋਕ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਾਸ ਤੌਰ ਤੇ ਵਾਰਾਂ ਦੇ ਅੰਦਰ ਤੇ ਕਈ ਸ਼ਬਦਾਂ ਦੇ ਵਿੱਚ ਵੀ ਵਰਤੇ ਹਨ। ਸਲੋਕ ਇੱਕ ਕਵਿਤਾ ਦੀ ਕਿਸਮ ਹੈ, ਵੰਨਗੀ ਹੈ।
ਤੇ ਕਤ ਜਲੰ ਨਹ ਜੀਵ ਮੀਨੰ,
ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਕਿਰਪਾ ਕਰਦੇ ਨੇ, ਤਿਆਗਤ ਜਲੰ ਨਹ ਜੀਵ ਮੀਨੰ, ਪਾਰੀ ਨੂੰ ਤਿਆਗ ਕੇ ਮੱਛੀ ਜਿੰਦੀ ਨਹੀਂ ਰਹਿ ਸਕਦੀ, ਜਿਉ ਨਹੀਂ ਸਕਦੀ। ਇਉਂ ਕਹਿ ਲਈਏ ਕਿ ਮੱਛੀ ਦਾ ਜੀਵਨ ਜਿਹੜਾ ਹੈ ਉਹ ਪਾਣੀ ਹੈ। ਵਿਦਵਾਨ ਇੱਥੋਂ ਤੱਕ ਲਿਖਦੇ ਨੇ ਕਿ ਜੇ ਮੱਛੀ ਨੂੰ ਪਾਣੀ ਵਿੱਚੋਂ ਕੱਢ ਕੇ ਦੁੱਧ ਵਿੱਚ ਵੀ ਪਾ ਦਿੱਤਾ ਜਾਵੇ ਤੇ ਉਸ ਵਿੱਚ ਵੀ ਜ਼ਿੰਦੀ ਨਹੀਂ ਰਹਿ ਸਕਦੀ। ਸਤਿਗੁਰਾਂ ਨੇ ਪਾਵਨ ਬਾਣੀ ਦੇ ਅੰਦਰ ਬੜੀ ਜਗ੍ਹਾ ਨਾਮ ਜਪਣ ਦੀ ਗੱਲ ਕਰਦੇ ਆ, ਵਾਹਿਗੁਰੂ ਦੇ ਚਰਨਾਂ ਨਾਲ ਪ੍ਰੀਤ ਪਾਉਣ ਦੀ ਗੱਲ ਕਰਦੇ ਆ, ਗੁਰੂ ਚਰਨਾਂ ਦੇ ਨਾਲ ਜੁੜਨ ਦੀ ਗੱਲ ਕਰਦੇ ਆ। ਮੱਛੀ ਦੀ ਉਦਾਹਰਨ ਦਿੱਤੀ ਭਗਤ ਰਵਿਦਾਸ ਜੀ ਨੇ, ਇੱਕ ਜਗ੍ਹਾ ਬਹੁਤ ਕਮਾਲ ਹੀ ਕਰ ਦਿੱਤੀ ਕਿ ਮੱਛੀ ਦੀ ਪਾਰੀ ਨਾਲ ਕਿੰਨੀ ਕੁ ਪ੍ਰੀਤ ਹੈ। ਉੱਥੇ ਆਖਦੇ ਨੇ ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਮੱਛੀ ਨੂੰ ਫੜਨ ਵਾਲੇ ਨੇ ਫੜ ਲਿਆ, ਉਹਨੂੰ ਕੱਟਿਆ, ਬਹੁ ਬਾਣੀ ਤੋਂ ਭਾਵ ਕਈ ਤਰ੍ਹਾਂ ਦੇ ਉਹਨੇ ਜਿਹੜੇ ਨੇ ਨਾ ਉਸ ਦੇ ਪਦਾਰਥ ਬਣਾਏ। ਰਾਂਦ ਕੀਓ, ਰਾਂਦ ਕੀਓ ਭਾਵ ਰਿੰਨ ਕੇ, ਬਹੁ ਬਾਣੀ ਤੋਂ ਭਾਵ ਕਈ ਤਰ੍ਹਾਂ ਦੇ ਉਸਦੇ ਪਦਾਰਥ ਬਣਾਏ। ਖਾਣ ਵਾਲਿਆਂ ਨੇ ਆਪਣੇ ਢੰਗ ਨਾਲ ਉਹਨੂੰ ਵਰਤਿਆ, ਪਰ ਭਗਤ ਜੀ ਕਹਿੰਦੇ ਨੇ ਮੱਛੀ ਖੰਡ ਖੰਡ ਹੋ ਗਈ, ਟੋਟੇ ਟੋਟੇ ਹੋ ਗਈ, ਪਰ ਪਾਰੀ ਫਿਰ ਵੀ ਉਹਨੂੰ ਨਹੀਂ ਵਿਸਰਿਆ। ਮੱਛੀ ਖਾਣ ਵਾਲਾ ਵੀ ਪਾਰੀ ਮੰਗਦਾ ਹੈ। ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁ ਬਾਨੀ, ਖੰਡ ਖੰਡ ਕਰ ਭੋਜਨ ਕੀਨੋ, ਤਉ ਨਾ ਬਿਸਰਿਓ ਪਾਣੀ। ਸਤਿਗੁਰੂ ਮਹਾਰਾਜ ਦੇ ਬਚਨ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੁ ਨਾਨਕ ਹਰ ਭਜ ਮਨ, ਜਿਹ ਬਿਦ ਜਲ ਕੋ ਮੀਨ। ਰਹੀਮ ਭਗਤ ਨੇ ਬੜੀ ਸੁੰਦਰ ਗੱਲ ਕਹੀ, ਉਹ ਕਹਿੰਦੇ ਨੇ ਸਰੋਵਰ ਸੁੱਕ ਗਿਆ ਤੇ ਜਿਨ੍ਹਾਂ ਨੂੰ ਖੰਭ ਲੱਗੇ ਹੋਏ ਸਨ ਪੰਛੀਆਂ ਨੂੰ ਉੱਡ ਕੇ ਹੋਰ ਜਗ੍ਹਾ ਤੇ ਚਲੇ ਗਏ, ਪਰ ਮੱਛੀ ਵਿਚਾਰੀ ਜਿਹਦੇ ਕੋਲ ਖੰਭ ਵੀ ਨਹੀਂ ਉੱਡ ਕੇ ਕਿੱਥੇ ਜਾਏ, ਕਿੱਥੇ ਜਾਏ। ਉਹ ਆਖਦੇ ਨੇ ਸਰ ਸੂਕੇ ਪੰਖੀ ਉਡੇ ਔਰ ਦੇਸ਼ ਸਿਧਾਏ, ਨੀਮ ਦੀਨ ਬਿਨ ਪੰਖ ਕੇ ਕਹੋ ਰਹੀਮ ਕਥ ਜਾਏ, ਉਹ ਕਿੱਥੇ ਜਾਏਗੀ? ਭਾਵ ਮੱਛੀ ਪਾਣੀ ਨੂੰ ਛੱਡ ਕੇ ਨਹੀਂ ਜਾਂਦੀ, ਪਾਣੀ ਵਿੱਚ ਰਹਿਣ ਵਾਲੇ ਹੋਰ ਵੀ ਬੜੇ ਜੀਵ ਨੇ, ਡੱਡੂ ਹੈ, ਮਗਰਮੱਛ ਹਨ, ਕੱਛੂ ਕੁੰਮੇ ਹਨ, ਪਰ ਬਾਣੀ ਅੰਦਰ ਜਦੋਂ ਪ੍ਰੀਤ ਕਰਨ ਦੀ ਗੱਲ ਕੀਤੀ ਜਾਂ ਨਾਮ ਜਪਦਿਆਂ ਵਾਹਿਗੁਰੂ ਨਾਲ ਜੁੜਨ ਦੀ ਗੱਲ ਕੀਤੀ ਤੇ ਉਦਾਹਰਨ ਜਿਹੜੀ ਨਾ ਉਹ ਮੱਛੀ ਦੀ ਦਿੱਤੀ। ਇੱਥੇ ਮਹਾਰਾਜ ਕਿਰਪਾ ਕਰਦੇ ਨੇ, ਪਾਣੀ ਛੱਡ ਕੇ ਮੱਛੀ ਜਿੰਦੀ ਨਹੀਂ ਰਹਿ ਸਕਦੀ।
ਨਹਿ ਤਿਆਗ ਚਾਤ੍ਰਿਕ ਮੇਘ ਮੰਡਲ ਹੈ,
ਮੇਘ ਮੰਡਲ ਹੈ, ਮੇਘ ਕਹਿੰਦੇ ਨੇ ਬੱਦਲ ਨੂੰ, ਮੰਡਲ ਜਿਹੜਾ ਮੰਡਲ ਸ਼ਬਦ ਹੈ, ਮੰਡਲ ਹੈ ਸ਼ਬਦ ਜਿਹੜਾ ਹੈ ਇਹ ਇਲਾਕੇ ਵਾਸਤੇ ਵਰਤਿਆ ਜਾਂਦਾ ਹੈ ਮੰਡਲ। ਇੱਥੇ ਭਾਵ ਜਿਹੜਾ ਚਾਤ੍ਰਿਕ ਹੈ ਉਹ ਬੱਦਲਾਂ ਦੇ ਦੇਸ਼ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ, ਕਿਉਂਕਿ ਸਵਾਤੀ ਬੂੰਦ ਹੀ ਉਸਦੇ ਜੀਵਨ ਦਾ ਆਧਾਰ ਹੈ। ਮਾਪਾ ਪੜ੍ਹਦੇ ਹਨ ਬਹੁਤ ਵਾਰੀ ਇਹ ਬਚਨ, ਭਵਰ ਤੁਮਾਰਾ ਇਹ ਮਨ ਹੋਵੋ ਹਰ ਚਰਨ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ ਜਿਉਂ ਬੂੰਦੈ ਚਾਤ੍ਰਿਕ ਮੌਲਾ, ਕਿਉਂਕਿ ਚਾਤ੍ਰਿਕ ਚਿਤਵਤ ਬਰਸਤ ਮੇਹ ਕਿਰਪਾ ਸਿੰਧ ਕਰੁਣਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕੋ ਨਿਹ। ਜਿਹੜਾ ਚਾਤ੍ਰਿਕ ਹੈ ਬਬੀਹਾ ਹੈ ਉਹ ਬਦਲਾਂ ਦੇ ਦੇਸ਼ ਨੂੰ ਨਹੀਂ ਛੱਡਦਾ।
ਬਾਣ ਬੇਦੰਚ ਕੁਰੰਕ ਨਾਦੰ,
ਜਿਹੜਾ ਕੁਰੰਕ ਹੈ, ਨਾਦੰ ਕਹਿੰਦੇ ਨੇ ਰਾਗ ਨੂੰ, ਉਹ ਰਾਗ ਨੂੰ ਸੁਣ ਕੇ ਆਪਣੇ ਰਾਗ ਰੂਪੀ ਤੀਰ ਦੇ ਨਾਲ ਪ੍ਰਾਣ ਤਾਂ ਬਿੰਨ ਲੈਂਦਾ, ਭਾਵ ਹਰਨ ਨੂੰ ਫੜਨ ਵਾਲਾ ਕੀ ਕਰਦਾ, ਉਹ ਕੰਡੇ ਹੇੜੇ ਰੂਪੀ ਜੰਤਰ ਨੂੰ ਲਾ ਕੇ, ਉਹ ਕੀ ਹੈ ਘੜੇ ਦੇ ਮੂੰਹ ਉੱਤੇ ਚਮੜਾ ਬੰਨ ਕੇ ਉਸ ਵਿੱਚੋਂ ਇੱਕ ਰਾਗ ਕੱਢਿਆ ਜਾਂਦਾ, ਜਿਸ ਰਾਗ ਨੂੰ ਹਰਨ ਸੁਣਨ ਵਿੱਚ ਮਸਤ ਹੋ ਜਾਂਦਾ ਤੇ ਜਿਹੜੇ ਹਰਨ ਨੂੰ ਫੜਨ ਵਾਲੇ ਨੇ ਉਹ ਆ ਕੇ ਉਸ ਨੂੰ ਕਾਬੂ ਕਰ ਲੈਂਦੇ ਨੇ। ਮਹਾਰਾਜ ਆਖਦੇ ਨੇ ਰਾਗ ਰੂਪੀ ਤੀਰ ਦੇ ਨਾਲ ਜਿਹੜਾ ਨਾ ਉਹ ਹਿਰਨ ਵਿੰਨਿਆ ਜਾਂਦਾ ਹੈ।
ਅਲ ਬੰਧਨ ਕੁਸਮ ਬਾਸ ਨਹਿ,
ਜਿਹੜਾ ਅਲ ਹੈ, ਅਲ ਕਹਿੰਦੇ ਨੇ ਭਵਰੇ ਨੂੰ, ਉਹ ਫੁੱਲ ਦੀ ਸੁਗੰਧੀ ਦੇ ਅੰਦਰ ਹੀ ਫਸ ਜਾਂਦਾ, ਕਿਉਂਕਿ ਕਮਲ ਫੁੱਲ ਸੂਰਜ ਚੜ੍ਹਨ ਨਾਲ ਖਿੜਦਾ ਹੈ ਤੇ ਸੂਰਜ ਜਦੋਂ ਬੰਦ ਹੁੰਦਾ ਹੈ ਤੇ ਉਸ ਵੇਲੇ ਉਹ ਵੀ ਬੰਦ ਹੋ ਜਾਂਦਾ ਹੈ। ਬਿਲਕੁਲ ਜਦੋਂ ਭਵਰਾ ਬਾਸਨਾ ਲੈਣ ਵਾਸਤੇ ਆਉਂਦਾ ਤੇ ਕਹਿੰਦੇ ਨੇ ਬਾਸਨਾ ਦੇ ਵਿੱਚ ਇੰਨਾ ਕੁ ਮਸਤ ਹੁੰਦਾ ਹੈ ਕਿ ਜਦੋਂ ਉਹ ਕਮਲ ਫੁੱਲ ਮਿਟਦਾ ਹੈ ਉਸਦੇ ਅੰਦਰ ਹੀ ਉਸਦੇ ਵੀ ਪ੍ਰਾਣ ਨਿਕਲ ਜਾਂਦੇ ਹਨ।
ਚਰਨ ਕਮਲ ਰਚੰਤ ਸੰਤ ਹੈ, ਨਾਨਕ ਆਨਨਾ ਰੁਚਤੇ।
ਇਹ ਚਾਰ ਉਦਾਹਰਨਾਂ ਦਿੱਤੀਆਂ ਹਨ, ਮੱਛੀ ਦੀ, ਬਬੀਹੇ ਦੀ, ਹਰਨ ਦੀ ਤੇ ਨਾਲ ਹੀ ਭਵਰੇ ਦੀ। ਜਿਵੇਂ ਇਹਨਾਂ ਦੀ ਪ੍ਰੀਤ ਆਪਣੀ ਆਪਣੀ ਥਾਂ ਤੇ ਲੱਗੀ ਹੋਈ ਹੈ, ਬਿਲਕੁਲ ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਸੰਤ ਹਨ, ਭੇਖ ਵਾਲੇ ਨਹੀਂ, ਕਿਉਂਕਿ ਰਹੋ ਸੰਤ ਹੋਂ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪੱਸੀਏ ਮੁਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋਂ ਫਿਰਿਓ ਕਿਨੇ ਨੂੰ ਪਰਚੋ ਲਾਇਓ, ਕਹਿਤੈ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨ ਆਇਓ, ਹਰ ਨਾਮ ਛੋੜ ਦੂਜੇ ਲਗੇ ਤਿੰਨ ਕੇ ਗੁਣ ਹੋਂ ਕਿਆ ਕਹੂੰ, ਗੁਰਦਈ ਮਿਲਾਏ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਇੱਥੇ ਗੱਲ ਉਹਨਾਂ ਦੀ ਹੈ ਜਿਨ੍ਹਾਂ ਸਾਸ ਗਿਰਾਸ ਨ ਵਿਸਰੈ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਸੋਈ ਪੂਰਨ ਸੰਤ। ਕਿਉਂਕਿ ਆਪਾਂ ਪੜ੍ਹਦੇ ਹਾਂ ਸੰਤ ਅਨੰਤ ਅੰਤਰ ਨਾਹੀ, संता को मत को निंदो, संत राम है एको। जेड़े रब दे प्यारे संत हन, जिन्हां दे अंदर संतां वाले गुण हन, महाराज आखदे हन ओ वाहिगुरु परमात्मा दे सोहणे चरणां नाल प्यार पांदे ने, ते चरणां दी प्रीत छड के होर किते नहीं जांदे, वाहिगुरु दे चरणां नाल ही अपनी रुचि लाई रखदे हन। जिवें मच्छी पारी नाल प्रीत करदी है, जिवें बबीहा बदलां नाल प्यार करदा है, जिवें हरण राग नाल प्यार करदा है, ते जिवें ध्यान देवियो जिहड़ा है भवरा ओ कमल फुल दे नाल प्यार करदा है, रब दे प्यारे संत जन इसी तरह रब दे सोहणे चरणां नाल रब दी याद विच अपने आप नूं जोड़ी रखदे ने, कदी वी रब दी जात तो वांझे नहीं होंदे। सतसंगत भाई नंद लाल साहिब आप जी नूं पता है, गुरु चरणां दे दर ते आउण तो पहला बादशाह औरंगजेब दे दरबार विच हुंदा सी, पर आप जी नूं पता है उत्थे जदों इक कुरान दी आयत दे अर्थ करन दी गल आई कोई नहीं कर सकिया, पर बहादुर शाह ने अर्थ करके जदो सुनाए औरंगजेब कहन लगा सच्ची दस अर्थ किसने कीते हन, कहन लगा भाई नंद लाल साहब ने, ते कहंदे ने उस वेले औरंगजेब ने अपने मन दे अंदर सोचिया कि इन विद्वान हिंदू हाले तक हिंदू है या सिख है, इनू मुसलमान धर्म दे अंदर क्यों नहीं लियांदा गया, बल्कि खुश होना चाहिदा सी भी दूजे धर्म नाल संबंधित इन्ने सुंदर कुरान दी आयत दे अर्थ करदा है, पर नहीं मुतस्वी बन के उहने मारन दा यतन कीता या मुसलमान बनाउण दी गल कीती, पर बहादुर शाह ने जिहड़ा उहनां कोलों पढ़दा सी उहने मित्रता निभाई, ते कहन लगा सजना अपनी जान बचा सकदा है ते बचा लै, जिधर भी जा सकदा है चला जा, इत्थे तैनू जिंदा नहीं रहन दिता जावेगा। भाई नंद लाल साहब जी गुरु गोबिंद सिंह जी महाराज दे चरणां विच आ गए, बहादुर शाह मिलिया औरंगजेब दी मौत तो बाद, ते पुछदा है भाई नंद लाल जी नूं कि तुहानूं ओह जिहड़े शाही खारे हन या बिस्तरे हन या रहन सहन है ओह कदी याद नहीं आया, ते भाई नंद लाल साहब कहन लगे गुरु दे चरणां विच आ के सब कुछ भुल गया है। गुरु महाराज ने ऐसी कृपा कीती, कहन लगे बहादुर शाह जिथे सोहणे पदार्थ सन, शाही खाने सन, रहन सहन सी, उथे मौत दा डर सी, पर जिस दिन दा गुरु घर विच आया हां बेशक खाने उन्हां खानियां दे बराबर ना होन, रहन दा समान उन्हां समानां दे बराबर ना होवे, पर इत्थे जिंदगी है, मैनू गुरु महाराज ने कृपा करके अपना बना लिया। कहन लगे तेनू की बनाया उन्होंने जिस नाल तू इन्ना प्रसन्न है, ते भाई नंद लाल साहब जी आखदे ने लाल सगे गुलाम गुरु गोबिंद सिंह, लाल सगे गुलाम गुरु गोबिंद सिंह, दागदार नाम गुरु गोबिंद सिंह, मैनू गुरु महाराज ने अपने दर दा कुत्ता कबूल कर लिया। ध्यान देवियो अपने घर दा कुत्ता बना रहा, मैं सतगुरु दे दर दा कुकर बन गया। सत्संग सही महीनियां विच जिहड़े रब दे प्यारे हुंदे ने ना, जदों रब दे चरणां नाल प्रीत पांदे ने, ते जिहड़ा उहनां नूं सुआद आंदा है उस सुआद नूं मानदे ने, पर छड के कदी वी किते होर नहीं जांदे, क्योंकि संतन अवर न जाका हूं जानी, बेपरवाह सदा रंग हर कै जाको पाक स्वामी।
मुख दिखाऊ पलक छड आन न देऊ चित,
मुख दिखाऊ पलक, पलक दा भाव है थोड़े समय वास्ते भी जेडे रब दे दीदार कर लेंदे हन, छड आन न देऊ चित, रब दे दीदार करन तो बाद फिर रब नूं छड के किसे होर जगह अपना चित नहीं लांदे, केवल ते केवल चित ਵਾਹਿਗੁਰੂ ਪਰਮਾਤਮਾ ਦੇ ਨਾਲ ਆਪਣਾ ਲਾਂਦੇ ਹਨ ਤੇ ਆਖਦੇ ਨੇ ਜੇ ਤੂੰ ਮਿੱਤਰ ਅਸਾਡੜਾ ਇੱਕ ਭੂਰੀ ਨਾ ਵਿਛੋੜ ਜਿਉ ਮਹੰਜਾ ਮੋਇਆ ਕਦ ਤੱਸੀ ਜਾਨੀ ਤੋਏ ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ ਜੇ ਤੂੰ ਇਵੇਂ ਰੱਖਸੀ ਜਿਉ ਸਰੀਰੋਂ ਲੈ ਜੇ ਪਰਾਏ ਬਾਰ ਤੇ ਜਾਣਾ ਤੇ ਰੱਬ ਜੀ ਮੈਨੂੰ ਇਹੋ ਜਿਹੀ ਜਿੰਦ ਨਹੀਂ ਚਾਹੀਦੀ ਹਾਂ ਰੱਖਣਾ ਆਪਣੇ ਕੋਲ ਰੱਖ ਤੇ ਜਿਸ ਦਿਨ ਇਹ ਨੌਬਤ ਆਵੇ ਤੇਰਾ ਦਰ ਛੱਡਣ ਦੀ ਤੇ ਹੋਰ ਦਰ ਜਾਣ ਦੀ ਮੈਂ ਤੇਰੇ ਚਰਨਾਂ ਵਿੱਚ ਅਰਦਾਸ ਕਰਾਂਗਾ ਕਿ ਮੇਰੇ ਅੰਦਰੋਂ ਪ੍ਰਾਣ ਹੀ ਕੱਢ ਲਈ ਮੈਨੂੰ ਇਹੋ ਜਿਹਾ ਜਿਉਣ ਦਾ ਕੋਈ ਫਾਇਦਾ ਨਹੀਂ ਮੁੱਖ ਡਿਕਾਓ ਪਲਕ ਛੱਡ ਆਣ ਨਾ ਡਿਉ ਚਿੱਤ ਜਿਹੜੇ ਇੱਕ ਵਾਰੀ ਥੋੜਾ ਸਮਾਂ ਵੀ ਵਾਹਿਗੁਰੂ ਦੇ ਦੀਦਾਰ ਕਰ ਲੈਂਦੇ ਨੇ ਉਹ ਫਿਰ ਵਾਹਿਗੁਰੂ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਨਹੀਂ ਜਾਂਦੇ
ਜੀਵਨ ਸੰਗਮ ਤਿਸ ਤਣੀ ਹਰ ਨਾਨਕ ਸੰਤਾ ਮਿਤ
ਉਹਨਾਂ ਨੂੰ ਸਮਝ ਆ ਜਾਂਦੀ ਜੀਵਨ ਦਾ ਜੋੜ ਅਸਲੀ ਜੀਵਨ ਹੀ ਵਾਹਿਗੁਰੂ ਪਰਮਾਤਮਾ ਦੇ ਨਾਲ ਜੁੜਨ ਵਿੱਚ ਹੈ ਕਿਉਂਕਿ ਵਾਹਿਗੁਰੂ ਪਰਮਾਤਮਾ ਸੰਤਾਂ ਦਾ ਮਿੱਤਰ ਹੈ ਇਹ ਗੱਲ ਧਿਆਨ ਵਿੱਚ ਰੱਖਿਓ ਵਾਹਿਗੁਰੂ ਪਰਮਾਤਮਾ ਕਿਸੇ ਦਾ ਦੁਸ਼ਮਣ ਨਹੀਂ ਪਰ ਜਿਹੜੇ ਉਹਨੂੰ ਆਪਣਾ ਮਿੱਤਰ ਬਣਾਉਂਦੇ ਨੇ ਨਾ ਸਾਧ ਸੰਗਤ ਵਾਹਿਗੁਰੂ ਪਰਮਾਤਮਾ ਉਹਨਾਂ ਦਾ ਮਿੱਤਰ ਬਣਦਾ ਹੈ ਕਿਉਂਕਿ ਅਸੀਂ ਮਿੱਤਰਤਾ ਦੁਨੀਆ ਨਾਲ ਪਾਉਂਦੇ ਹਾਂ ਅਸੀਂ ਮਿੱਤਰਤਾ ਰਾਜਿਆਂ ਮਹਾਰਾਜਿਆਂ ਦੇ ਨਾਲ ਪਾਉਂਦੇ ਹਾਂ ਰੱਬ ਨਾਲ ਮਿੱਤਰਤਾ ਨਹੀਂ ਪਰ ਜਿਸ ਦੀ ਮਿੱਤਰਤਾ ਰੱਬ ਨਾਲ ਬਣ ਗਈ ਉਹਨੇ ਕੀ ਆਖਿਆ ਸਾਧ ਸੰਗਤ ਉਹ ਆਖਦਾ ਹੈ ਚਿੱਤ ਨਾ ਭਇਓ ਹਮਰੋ ਆਵਨ ਕਹਿ ਚੁਭੀ ਰਹੀ ਸਰੁੱਤ ਪ੍ਰਭ ਚਰਨਨ ਮੈਂ ਇਹ ਐਸੀ ਜਿਹੜੀ ਹੈ ਨਾ ਪ੍ਰੀਤ ਲੱਗੀ ਸੁਰਤ ਐਸੀ ਵਾਹਿਗੁਰੂ ਪਰਮਾਤਮਾ ਦੇ ਨਾਲ ਲੱਗੀ ਸਾਧ ਸੰਗਤ ਜੇ ਪਿਤਾ ਦਾ ਸੀਸ ਝੋਲੀ ਦੇ ਅੰਦਰ ਪੁਆਇਆ ਫਿਰ ਵੀ ਪ੍ਰੀਤ ਨਹੀਂ ਟੁੱਟੀ ਜੇ ਦੋਵੇਂ ਸਾਹਿਬਜ਼ਾਦੇ ਸਾਹਮਣੇ ਸ਼ਹੀਦ ਹੋ ਗਏ ਨੇ ਫਿਰ ਵੀ ਪ੍ਰੀਤ ਨਹੀਂ ਟੁੱਟੀ ਤੇ ਜੇ ਸਾਧ ਸੰਗਤ ਛੋਟੇ ਸਾਹਿਬਜ਼ਾਦਿਆਂ ਦੀ ਜਾਂ ਮਾਤਾ ਜੀ ਦੇ ਸ਼ਹੀਦ ਹੋਣ ਦੀ ਖ਼ਬਰ ਆਉਂਦੀ ਹੈ ਤੇ ਆਖਦੇ ਨੇ ਭਾਈ ਦਇਆ ਸਿੰਘ ਅੱਜ ਅਰਦਾਸ ਤੁਸੀਂ ਨਹੀਂ ਕਰੋਗੇ ਦੀਵਾਨ ਦੀ ਸਮਾਪਤੀ ਦੀ ਅਰਦਾਸ ਅਸੀਂ ਕਰਾਂਗੇ ਸ਼ਰਧਾਲੂਆਂ ਨੇ ਪੁੱਛਿਆ ਮਹਾਰਾਜ ਰੋਜ਼ ਭਾਈ ਦਇਆ ਸਿੰਘ ਜੀ ਅਰਦਾਸ ਕਰਦੇ ਨੇ ਅੱਜ ਅਰਦਾਸ ਆਪ ਜੀ ਕਿਉਂ ਕਰੋਗੇ ਤੇ ਮਹਾਰਾਜ ਨੇ ਬਚਨ ਕਿਹਾ ਸੀ ਜਿਹੜੀ ਅਮਾਨਤ ਵਾਹਿਗੁਰੂ ਪਰਮਾਤਮਾ ਦੇ ਦਰ ਤੋਂ ਮੈਨੂੰ ਪ੍ਰਾਪਤ ਹੋਈ ਉਸ ਵਿੱਚ ਖਿਆਨਤ ਨਹੀਂ ਹੋਈ ਸਹੀ ਸਲਾਮਤ ਵਾਹਿਗੁਰੂ ਪਰਮਾਤਮਾ ਦੇ ਦਰ ਤੇ ਪੁੱਜ ਗਈ ਹੈ ਅੱਜ ਸ਼ੁਕਰਾਨਾ ਵਾਹਿਗੁਰੂ ਦਾ ਮੈਂ ਆਪ ਕਰਨਾ ਹੈ ਕਿਉਂਕਿ ਸੰਤਾਂ ਮਿੱਤ ਵਾਲੀ ਗੱਲ ਰੱਬ ਜਿਨ੍ਹਾਂ ਦਾ ਮਿੱਤਰ ਬਣ ਜਾਂਦਾ ਹੈ ਉਹ ਹਰ ਘੜੀ ਇਹ ਆਖਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਇਹ ਗੱਲ ਉਹਨਾਂ ਦੇ ਅੰਦਰੋਂ ਨਿਕਲਦੀ ਹੈ ਜਿਹੜੇ ਵਾਹਿਗੁਰੂ ਪਰਮਾਤਮਾ ਨੂੰ ਆਪਣਾ ਮਿੱਤਰ ਬਣਾ ਲੈਂਦੇ ਹਨ
ਪੌੜੀ ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ
ਸਲੋਕਾਂ ਦਾ ਭਾਵ ਫਿਰ ਪੌੜੀ ਵਿੱਚ ਦੁਹਰਾਇਆ ਮਛਲੀ ਪਾਣੀ ਤੋਂ ਬਗੈਰ ਕਿਵੇਂ ਜੀਵਨ ਪ੍ਰਾਪਤ ਕਰ ਸਕਦੀ ਭਾਵ ਨਹੀਂ ਜਿੰਦੀ ਰਹਿ ਸਕਦੀ
ਬੂੰਦ ਵਿਹੂਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ
ਸਵਾਂਤੀ ਬੂੰਦ ਤੋਂ ਬਗੈਰ ਜਿਹੜਾ ਚਾਤ੍ਰਿਕ ਹੈ ਬਵੀਹਾ ਹੈ ਕਿਵੇਂ ਰੱਜ ਸਕਦਾ ਹੈ ਭਾਵੇਂ ਸਰੋਵਰ ਸਮੁੰਦਰ ਪਾਣੀ ਦੇ ਨਾਲ ਭਰੇ ਹੋਏ ਹੋਣ ਪਰ ਜਦੋਂ ਤੱਕ ਬੂੰਦ ਉਸ ਦੇ ਮੂੰਹ ਵਿੱਚ ਨਹੀਂ ਪੈਂਦੀ ਉਦੋਂ ਤੱਕ ਉਹ ਰੱਜਦਾ ਨਹੀਂ
ਨਾਦ ਕੁਰੰਕਹ ਬੇਦਿਆ ਸਨਮੁਖ ਉੱਠ ਧਾਵੈ
ਤੇ ਜਿਹੜਾ ਨਾਦ ਹੈ ਰਾਗ ਹੈ ਇਹਨੂੰ ਵੇਖ ਕੇ ਹਰਨ ਭਾਵੇਂ ਵਿੰਨਿਆ ਜਾਵੇ ਪਰ ਸਨਮੁਖ ਦੌੜਦਾ ਹੈ ਕਦੀ ਵੀ ਰਾਗ ਨੂੰ ਛੱਡਦਾ ਨਹੀਂ
ਭਾਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ
ਇਸ ਤਰ੍ਹਾਂ ਜਿਹੜਾ ਹੈ ਭਵਰ ਉਹ ਹੈ ਵਾਸਨਾ ਦਾ ਲੋਭੀ ਲਾਲਚੀ ਉਹ ਕਦੀ ਵੀ ਉਸ ਵਾਸਨਾ ਨੂੰ ਛੱਡਦਾ ਨਹੀਂ ਜਿਹੜੀ ਫੁੱਲ ਵਿੱਚੋਂ ਪ੍ਰਾਪਤ ਹੁੰਦੀ ਹੈ ਤੇ ਆਪਣੇ ਆਪ ਨੂੰ ਬੰਧਾ ਦਿੰਦਾ ਵੱਧ ਜਾਂਦਾ ਹੈ।
ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੈ।
ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਦੀ ਪ੍ਰੀਤ ਵਾਹਿਗੁਰੂ ਪਰਮਾਤਮਾ ਦੇ ਨਾਲ ਹੈ ਤੇ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਕਰਕੇ ਉਹ ਰੱਜਦੇ ਹਨ। ਬੇਸ਼ੱਕ ਦੁਨਿਆਵੀ ਭੋਜਨ ਉਹਨਾਂ ਨੂੰ ਪ੍ਰਾਪਤ ਨਾ ਹੋਵੇ ਪਰ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਪਹਿਲਾਂ। ਖਾਲਸੇ ਦੀ ਮਾਤਾ ਸਾਹਿਬ ਕੌਰ ਬਾਰੇ ਆਪਾਂ ਪੜ੍ਹਦੇ ਹਾਂ ਕਿ ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤਿਆਂ ਤੋਂ ਬਗੈਰ ਉਹ ਆਪਣੇ ਮੂੰਹ ਦੇ ਅੰਦਰ ਪਾਣੀ ਦੀ ਬੂੰਦ ਵੀ ਨਹੀਂ ਸੀ ਪਾਉਂਦੇ। ਦਰਸ਼ਨ ਕਰਕੇ ਫਿਰ ਉਹਨਾਂ ਨੇ ਭੋਜਨ ਛਕਣਾ, ਜਲ ਪਾਣੀ ਛਕਣਾ। ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ ਸਹੀ ਮਹੀਨਿਆਂ ਵਿੱਚ ਜਿਹੜੇ ਰੱਬ ਦੇ ਪਿਆਰੇ ਹਨ, ਵਾਹਿਗੁਰੂ ਪਰਮਾਤਮਾ ਦੇ ਨਾਲ ਪ੍ਰੀਤ ਕਰਦੇ ਨੇ ਤੇ ਵਾਹਿਗੁਰੂ ਪਰਮਾਤਮਾ ਦੇ ਨਾਲ ਪ੍ਰੀਤ ਕਰਕੇ ਉਸ ਦੇ ਦਰਸ਼ਨ ਕਰਕੇ ਆਪਣੇ ਜੀਵਨ ਦੇ ਅੰਦਰ ਰੱਜਦੇ ਹਨ। ਸਮੁੱਚੇ ਸਲੋਕਾਂ ਦਾ ਤੇ ਪੌੜੀ ਦਾ ਭਾਵ ਅਰਥ ਇਹ ਹੈ ਕਿ ਅਸੀਂ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣੀਏ ਤੇ ਐਸੇ ਰੱਬ ਦੇ ਪਿਆਰਿਆਂ ਬਾਰੇ ਆਪਾਂ ਰੋਜ਼ ਪੜ੍ਹਦੇ ਹਾਂ। ਸਹੀ ਗੁਰਮੁਖ ਪਿਆਰੇ ਸਤਸੰਗੀ ਮਿਲੋ, ਜਿਨ੍ਹਾਂ ਦੇ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਉਹ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਬਿਹਾਵੇ, ਤੁਧੋਂ ਭੁੱਲੇ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ। ਸਤਿਗੁਰੂ ਕਿਰਪਾ ਕਰੇ, ਮਨਮੁੱਖਾਂ ਦਾ ਸੰਗ ਨਹੀਂ ਗੁਰਮੁਖਾਂ ਦਾ ਸੰਗ ਜੀਵਨ ਦੇ ਅੰਦਰ ਕਰੀਏ। ਲੋਕ ਪਰਲੋਕ ਸੋਰੇਗਾ ਸਾਧ ਸੰਗਤ, ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਕਿ ਅੱਜ ਦੁਸ਼ਟ ਦਮਨ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦਾ ਆਗਮਨ ਪੁਰਬ ਹੈ ਤੇ ਸਤਿਗੁਰੂ ਮਹਾਰਾਜ ਨੇ ਆਪ ਆਪਣੀ ਕਲਮ ਦੇ ਰਾਹੀਂ ਆਪਣੀ ਪਾਵਨ ਬਾਣੀ ਵਿਚਿੱਤਰ ਨਾਟਕ ਦੇ ਅੰਦਰ ਇਹ ਗੱਲ ਲਿਖੀ ਹੈ ਕਿ ਮੇਰੇ ਸਤਿਕਾਰਯੋਗ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਪੂਰਬ ਦਿਸ਼ਾ ਵੱਲ ਪਿਆਨਾ ਕੀਤਾ। ਮੋਰ ਪਿਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਤਰ੍ਹਾਂ ਤਰ੍ਹਾਂ ਦੇ ਤੀਰਥਾਂ ਤੇ ਗਏ, ਵੱਖਰੇ ਵੱਖਰੇ ਤੀਰਥਾਂ ਤੇ ਗਏ, ਉੱਥੇ ਇਸ਼ਨਾਨ ਕੀਤਾ। ਇੱਕ ਗੱਲ ਧਿਆਨ ਵਿੱਚ ਰੱਖਣੀ ਹੈ, ਬਾਣੀ ਅੰਦਰ ਤੀਰਥ ਇਸ਼ਨਾਨ ਦਾ ਖੰਡਨ ਵੀ ਕੀਤਾ ਹੈ, ਪਰ ਆਪਾਂ ਧਿਆਨ ਨਾਲ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਤੱਕ ਸਤਿਗੁਰਾਂ ਦਾ ਜੀਵਨ ਪੜ੍ਹੀਏ ਤੇ ਅੱਜ ਵਰਗਾ ਮੀਡੀਏ ਦਾ ਯੁੱਗ ਨਹੀਂ ਸੀ। ਸਾਧ ਸੰਗਤ, ਵਾਹਿਗੁਰੂ ਦੇ ਘਰ ਦੀ ਗੱਲ ਕਰਨ ਦਾ ਜਾਂ ਗੁਰਮਤ ਦੀ ਗੱਲ ਕਰਨ ਦਾ, ਅੱਜ ਮੈਂ ਕਈ ਵਾਰੀ ਬੇਨਤੀ ਕਰਿਆ ਕਰਦਾ ਹਾਂ, ਗੁਰਸਿੱਖਾਂ ਤੋਂ ਕਿੰਨਾ ਵਡਭਾਗਾ ਹੈ, ਘਰ ਬੈਠਿਆ ਮੰਜੀ ਸਾਹਿਬ ਤੋਂ ਕਥਾ, ਘਰ ਬੈਠਿਆ ਤਖ਼ਤ ਹਜ਼ੂਰ ਸਾਹਿਬ ਤੋਂ ਕਥਾ, ਘਰ ਬੈਠਿਆ ਤਖ਼ਤ ਪਟਨਾ ਸਾਹਿਬ ਤੋਂ ਕਥਾ, ਕਦੀ ਬੰਗਲਾ ਸਾਹਿਬ ਤੋਂ, ਕਦੀ ਸੀਸਗੰਜ ਸਾਹਿਬ ਤੋਂ ਆਪਾਂ ਕਥਾ ਸੁਣ ਰਹੇ ਹਾਂ। ਪਰ ਉਸ ਵੇਲੇ ਇਹ ਮਾਹੌਲ ਨਹੀਂ ਸੀ। ਉਸ ਵੇਲੇ ਸਾਧ ਸੰਗਤ, ਜੇ ਬਾਬਾ ਨਾਨਕ ਜੀ ਜਗਨਨਾਥਪੁਰੀ ਦੇ ਅੰਦਰ ਜਾਂਦੇ ਨੇ ਜਾਂ ਮੱਕੇ ਦੇ ਅੰਦਰ ਜਾਂਦੇ ਨੇ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਤੀਰਥਾਂ ਤੇ ਜਾਂਦੇ ਨੇ, ਉਹਨਾਂ ਦਾ ਭਾਵ ਇਹ ਨਹੀਂ ਕਿ ਤੀਰਥਾਂ ਤੇ ਜਾ ਕੇ ਤਨ ਦੀ ਮੈਲ ਲਾਰੀਏ, ਨਹੀਂ। ਸਤਿਗੁਰੂ ਦਾ ਭਾਵ ਕੇਵਲ ਤੇ ਕੇਵਲ ਇਹ ਹੈ ਜਿਹੜਾ ਆਪਾਂ ਰੋਜ਼ ਪੜ੍ਹਦੇ ਹਾਂ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰ ਦਾਨ। ਜੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਲਿਖਿਆ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੇ ਤੀਰਥਾਂ ਤੇ ਗਏ ਨੇ ਤੇ ਤਨ ਦੀ ਮੈਲ ਲਾਣ ਵਾਸਤੇ ਨਹੀਂ, ਉਹਨਾਂ ਨੂੰ ਪਤਾ ਹੈ ਤੀਰਥ ਨਾਵਨ ਜਾਉ ਤੀਰਥ ਨਾਮ ਹੈ, ਇਹ ਉਹਨਾਂ ਨੂੰ ਪਤਾ ਹੈ। ਪਰ ਸਤ ਸੰਗਤ ਤੀਰਥਾਂ ਤੇ ਗਏ ਕਿਉਂ? ਕਿਉਂਕਿ ਤੀਰਥਾਂ ਤੇ ਬਹੁਤ ਲੋਕ ਇਕੱਠੇ ਮਿਲ ਜਾਂਦੇ ਸਨ ਤੇ ਰੱਬ ਦੇ ਘਰ ਦੀ ਗੱਲ, ਗੁਰਮਤ ਦੇ ਘਰ ਦੀ ਗੱਲ, ਗੁਰੂ ਦੇ ਘਰ ਦੀ ਗੱਲ ਉੱਥੇ ਕਰਨੀ ਸੌਖੀ ਹੋ ਜਾਂਦੀ ਸੀ। ਸਤਿਗੁਰੂ ਮਹਾਰਾਜ ਇਸ ਮਿਸ਼ਨ ਨੂੰ ਲੈ ਕੇ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਤੁਰੇ ਤੇ ਵੱਖਰੇ ਵੱਖਰੇ ਸਥਾਨਾਂ ਤੇ ਗਏ, ਗੁਰਮਤਿ ਦਾ ਪ੍ਰਚਾਰ ਕੀਤਾ। ਸਤਿਗੁਰੂ ਮਹਾਰਾਜ ਜਦੋਂ ਤ੍ਰਿਵੈਣੀ ਗਏ, ਜਿਹਨੂੰ ਪ੍ਰਾਗ ਰਾਜ ਵੀ ਕਹਿੰਦੇ ਨੇ, ਜਿਹਨੂੰ ਅਲਾਹਾਬਾਦ ਵੀ ਕਿਹਾ ਜਾਂਦਾ ਹੈ, ਸਤਿਗੁਰੂ ਮਹਾਰਾਜ ਉੱਥੇ ਗਏ। ਤਿੰਨ ਨਦੀਆਂ ਦਾ ਉੱਥੇ ਸੰਗਮ ਹੈ ਤੇ ਉੱਥੇ ਕਾਫੀ ਸਮਾਂ ਰਹਿ, ਸਤਿਗੁਰੂ ਮਹਾਰਾਜ ਦੇ ਉੱਥੇ ਰਹਿਣ ਦਾ 2.5 ਮਹੀਨੇ ਦਾ ਸਮਾਂ ਵੀ ਵਿਦਵਾਨ ਦੱਸਦੇ ਨੇ, ਉੱਥੇ ਰਹਿ ਤੇ ਮਹਾਰਾਜ ਆਖਦੇ ਨੇ ਅਸੀਂ ਮਾਤਾ ਦੇ ਉਦਰ ਵਿੱਚ ਆ ਕੇ ਪ੍ਰਵੇਸ਼ ਕੀਤਾ, ਭਾਵ ਇੱਥੇ ਉਦਰੇ ਮਾਹੇ ਆਏ ਕੀਆ ਨਿਵਾਸ, ਮਾਤਾ ਕੈ ਮਨ ਬਹੁਤ ਵਿਗਾਸ। ਇੱਥੇ ਉਹ ਭਾਵਨਾ ਪ੍ਰਗਟ ਹੋਈ ਕਿੱਥੇ, ਤਰਵੈਰੀ। ਤੇ ਜਦੋਂ ਪਟਨਾ ਸ਼ਹਿਰ ਵਿਖੇ ਗਏ, ਬਿਹਾਰ ਦੇ ਇਲਾਕੇ ਵਿੱਚ, ਮਹਾਰਾਜ ਆਖਦੇ ਨੇ ਉੱਥੇ ਸਾਡਾ ਜਨਮ ਹੋਇਆ, ਉੱਥੇ ਸਾਡਾ ਆਗਮਨ ਹੋਇਆ। ਪੜ੍ਹਦੇ ਹਾਂ, ਮੁਰ ਪਿਤ ਪੂਰਬ ਕਿਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਦਾਨ ਦਿਨ ਕਰਤ ਬਿਤਾਏ, ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਪਟਨਾ ਸ਼ਹਿਰ ਜਿਹੜਾ ਬਿਹਾਰ ਪ੍ਰਾਂਤ ਚ ਪੈਂਦਾ ਹੈ, ਦਿਨ ਸੀ 22 ਦਸੰਬਰ 1666, ਪੋ ਸੁਦੀ ਸਤਮੀ, ਸਤਸੰਗਤ 23 ਪੋਹ 1723 ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੋਬਿੰਦ ਰਾਏ ਦੇ ਰੂਪ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਘਰ ਮਾਤਾ ਗੁਜਰੀ ਜੀ ਦੇ ਉਦਰ ਤੋਂ ਪ੍ਰਗਟ ਹੋਏ। ਜਦੋਂ ਸਤਿਗੁਰੂ ਮਹਾਰਾਜ ਦਾ ਜਨਮ ਹੋਇਆ ਹੈ, ਆਗਮਨ ਹੋਇਆ ਹੈ, ਗੁਰੂ ਤੇਗ ਬਹਾਦਰ ਜੀ ਮਹਾਰਾਜ ਉਸ ਵੇਲੇ ਢਾਕੇ ਦੇ ਅੰਦਰ ਹਨ, ਜਿਹੜੀ ਬੰਗਲਾਦੇਸ਼ ਦੀ ਰਾਜਧਾਨੀ ਹੈ। ਸਤਿਗੁਰੂ ਪ੍ਰਚਾਰ ਦੌਰੇ ਨੂੰ ਛੱਡ ਕੇ ਵਿੱਚ ਨਹੀਂ ਆਏ। ਆਪ ਜੀ ਨੂੰ ਪਤਾ ਕਿੰਨੀ ਉਮਰ ਬਾਅਦ ਸਤਿਗੁਰੂ ਮਹਾਰਾਜ ਨੂੰ ਕਿੰਨੇ ਸਾਲਾਂ ਬਾਅਦ ਪੁੱਤਰ ਦੀ ਦਾਤ ਪ੍ਰਾਪਤ ਹੋਈ, ਪਰ ਕੇਵਲ ਤੇ ਕੇਵਲ ਉੱਥੋਂ ਹੀ ਹੁਕਮ ਭੇਜਿਆ ਕਿ ਬਾਲਕ ਦਾ ਨਾਮ ਗੋਬਿੰਦ ਰਾਏ ਰੱਖਿਆ ਜਾਵੇ, ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ ਹਰ ਤਰ੍ਹਾਂ ਦੇ ਨਾਲ ਖੁੱਲੀ ਥਾਂ ਤੇ ਰੱਖ ਕੇ ਜਿਹੜਾ ਹੈ ਨਾ ਸਰੀਰ ਦੀ ਸੰਭਾਲ ਵੀ ਕੀਤੀ ਜਾਵੇ। ਪਰ ਮਹਾਰਾਜ ਆਪ ਪ੍ਰਚਾਰਕ ਦੌਰਾ ਵਿੱਚ ਛੱਡ ਕੇ ਨਹੀਂ ਆਏ। ਸਤ ਸੰਗਤ, ਇੱਧਰ ਸਤਿਗੁਰੂ ਮਹਾਰਾਜ ਦੀ ਪਰਵਰਸ਼ ਜਿਹੜੀ ਦਾ ਉਹ ਆਰੰਭ ਹੋ ਗਈ। ਮਾਮਾ ਕਿਰਪਾਲ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ ਤੇ ਹੋਰ ਸੇਵਾਦਾਰ ਸੇਵਾ ਦੇ ਵਿੱਚ ਲੱਗੇ ਹੋਏ ਹਨ। ਪਰ ਅੱਜ ਅੱਲਾ ਦੀ ਬੰਦਗੀ ਕਰਨ ਵਾਲਾ ਜਿਹੜਾ ਪੱਛਮ ਵੱਲ ਪੀਰ ਸੀਸ ਝੁਕਾ ਕੇ ਸਿਜਦਾ ਕਰਦਾ ਹੈ, ਅੱਜ ਉਹਨੇ ਪੂਰਬ ਵੱਲ ਕਰ ਦਿੱਤਾ। ਜਿਹੜੇ ਉਸਦੇ ਚੇਲੇ ਸਨ, ਮੁਰੀਦ ਸਨ, ਉਹਨਾਂ ਨੇ ਕਹਿ ਦਿੱਤਾ, ਪੀਰ ਜੀ, ਆਮ ਬੰਦਾ ਗਲਤੀ ਕਰੇ ਬਖਸ਼ਿਆ ਜਾ ਸਕਦਾ ਹੈ, ਪਰ ਤੁਹਾਡੇ ਵਰਗਾ ਪੀਰ ਇਹੋ ਜਿਹੀ ਗਲਤੀ ਕਰੇ, ਰੋਜ਼ ਤੁਸੀਂ ਨਮਾਜ਼ ਪੜ੍ਹ ਕੇ ਸਿਜਦਾ ਕਰਦੇ ਹੋ ਲਹਿੰਦੇ ਵੱਲ, ਪੱਛਮ ਵੱਲ, ਤੇ ਅੱਜ ਤੁਸੀਂ ਸਿਜਦਾ ਜਿਹੜਾ ਹੈ ਉਹ ਪੂਰਬ ਵੱਲ ਕੀਤਾ ਹੈ। ਕਹਿਣ ਲੱਗੇ, ਬਈ ਆਪਾਂ ਸਿਜਦਾ ਪੱਛਮ ਵੱਲ ਕਿਉਂ ਕਰਦੇ ਹਾਂ, ਪੂਰਬ ਵੱਲ ਕਿਉਂ ਨਹੀਂ ਕਰਦੇ? ਮੁਰੀਦ ਕਹਿਣ ਲੱਗੇ, ਇੱਧਰ ਅੱਲਾ ਦਾ ਨੂਰ ਹੈ, ਇੱਧਰ ਅੱਲਾ ਦਾ ਘਰ ਹੈ। ਤੇ ਕਹਿਣ ਲੱਗੇ, ਬਸ ਇਹੋ ਹੀ ਗੱਲ ਹੈ ਕਿ ਅੱਜ ਉਹ ਜਿਸ ਅੱਲਾ ਨੂੰ ਆਪਾਂ ਇੱਧਰ ਸਿਜਦਾ ਕਰਦੇ ਹਨ, ਅੱਜ ਉਹ ਪੂਰਬ ਵੱਲ ਆਇਆ ਹੈ, ਸਰੀਰਕ ਜਾਮੇ ਦੇ ਅੰਦਰ ਆਇਆ, ਤੇ ਮੈਂ ਸਿਜਦਾ ਉਸ ਨੂੰ ਕੀਤਾ ਹੈ। ਮੁਰੀਦਾਂ ਨੇ ਸ਼ੰਕਾ ਕੀਤਾ, ਨਾਲ ਲੈ ਕੇ ਤੁਰ ਪਏ। ਜਦੋਂ ਪਹੁੰਚ ਗਏ ਮੰਜ਼ਲਾਂ ਤੈਅ ਕਰਦੇ ਆ ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਸਾਧ ਸੰਗਤ ਜਾ ਕੇ ਦਰਸ਼ਨਾਂ ਦੀ ਮੰਗ ਕੀਤੀ, ਪਰ ਆਖਿਆ, ਹਾਲੇ ਹੁਕਮ ਨਹੀਂ, ਦਰਸ਼ਨ ਨਹੀਂ ਹੋ ਸਕਦੇ। ਕਹਿਣ ਲੱਗੇ, ਵਾਹ, ਇਹ ਵੀ ਉਸ ਵਾਹਿਗੁਰੂ ਪਰਮਾਤਮਾ ਦੀ ਰਜ਼ਾ ਹੈ, ਜਦੋਂ ਰਜ਼ਾ ਹੋਵੇਗੀ ਦਰਸ਼ਨ ਹੋ ਜਾਣਗੇ। ਕਹਿਣ ਲੱਗੇ, ਕੁਝ ਖਾਓ ਪੀਓ, ਕੋਈ ਅਸਥਾਨ ਸੁੰਦਰ ਜਿਹੜਾ ਉੱਥੇ ਆਰਾਮ ਕਰੋ। ਕਹਿਣ ਲੱਗੇ, ਮੈਂ ਖਾਣ ਪੀਣ ਵਾਸਤੇ ਨਹੀਂ ਆਇਆ, ਮੈਂ ਆਰਾਮ ਕਰਨ ਵਾਸਤੇ ਨਹੀਂ ਆਇਆ, ਕੇਵਲ ਦਰਸ਼ਨਾਂ ਦੀ ਚਾਹ ਲੈ ਕੇ ਆਇਆ ਹਾਂ, ਕਿਰਪਾ ਕਰੋ ਦਰਸ਼ਨ ਕਰਾ ਦਿਓ। ਫਿਰ ਜਵਾਬ ਮਿਲਿਆ, ਦਰਸ਼ਨ ਹਾਲੇ ਹੁਕਮ ਨਹੀਂ। ਕਹਿਣ ਲੱਗੇ, ਇਹ ਵੀ ਵਾਹਿਗੁਰੂ ਦੀ ਰਜ਼ਾ ਹੈ, ਜਦੋਂ ਰਜ਼ਾ ਹੋਵੇਗੀ, ਜਦੋਂ ਤੁਹਾਨੂੰ ਪ੍ਰੇਰਨਾ ਮਿਲੇਗੀ, ਦਰਸ਼ਨ ਹੋ ਜਾਣਗੇ। ਸਾਧ ਸੰਗਤ ਭੀਖਣ ਸ਼ਾਹ ਦੇ ਹੱਠ ਅੱਗੇ ਨਾ ਰੋ ਸਾਰੇ ਝੁਕ ਗਏ, ਤੇ ਉਸ ਵੇਲੇ ਹੁਕਮ ਹੋਇਆ ਕਿ ਬਾਹਰ ਜਿਹੜਾ ਦੀਵਾਨ ਸਜਾ ਦਿੱਤਾ ਜਾਵੇ, ਕੀਰਤਨ ਆਰੰਭ ਹੋ ਜਾਵੇ, ਤੇ ਗੁਰੂ ਮਹਾਰਾਜ ਨੂੰ ਲਿਆਂਦਾ ਗਿਆ। ਪੀਰ ਜੀ ਨੂੰ ਵੀ ਕਿਹਾ ਗਿਆ ਆਓ ਦਰਸ਼ਨ ਕਰੋ, ਧਿਆਨ ਦੇਵਿਓ। ਦੋ ਕੁਜੀਆਂ ਦੀ ਗੱਲ ਆਪਾਂ ਆਮ ਤੌਰ ਤੇ ਪੜ੍ਹਦੇ ਹਾਂ, ਜਿਹੜੀ ਗੱਲ ਸਤਿਗੁਰੂ ਮਹਾਰਾਜ ਨੇ ਕਾਜ਼ੀਆਂ ਨੂੰ ਕਹੀ ਸੀ ਨਾ, ਸ਼ੁਭ ਅਮਲਾਂ ਬਾਜੋ ਦੋਨੋਂ ਰੋਈ ਵਾਲੀ ਗੱਲ, ਤੇ ਜਾਂ ਜਿਹੜੀ ਗੱਲ ਉਹਨਾਂ ਨੇ ਸਾਧ ਸੰਗਤ ਸੁਲਤਾਨਪੁਰ ਦੀ ਮਸੀਤ ਵਿੱਚ ਕਹੀ ਜਾਂ ਜਗਨਨਾਥਪੁਰੀ ਦੇ ਅੰਦਰ ਕਹੀ, ਬਿਲਕੁਲ ਉਹ ਗੱਲ ਅੱਜ ਭਾਵੇਂ ਬੋਲ ਨਹੀਂ ਸਕਦੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਪਰ ਇਸ਼ਾਰਿਆਂ ਨਾਲ ਪੀਰ ਨੇ ਕੁਜੀਆਂ ਦੇ ਅੰਦਰ ਦੁੱਧ ਤੇ ਪਾਣੀ ਰੱਖਿਆ, ਤੇ ਕਿਉਂਕਿ ਪਾਣੀ ਸਾਧ ਸੰਗਤ ਸ਼ਰ੍ਹਾ ਦੇ ਅੰਦਰ ਰਹਿ ਕੇ ਕੰਮ ਕਰਦਾ ਹੈ, ਤੇ ਦੁੱਧ ਜਿਹੜਾ ਹੈ ਉਹ ਚਿੱਟਾ ਹੈ, ਹਿੰਦੂ ਕਰਮਾਂ ਤੇ ਜ਼ੋਰ ਦਿੰਦਾ ਹੈ। ਇਹ ਜਿਹੜਾ ਪਾਣੀ ਤੇ ਦੁੱਧ ਦੀ ਗੱਲ ਹੈ, ਜਦੋਂ ਕੁਜੀਆਂ ਰੱਖੀਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਦੋਵਾਂ ਤੇ ਹੱਥ ਰੱਖ ਦਿੱਤੇ। ਫਿਰ ਨਾਲ ਹੀ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ, ਨੰਨੇ ਨੰਨੇ ਪੈਰਾਂ ਦੇ ਨਾਲ ਕੁਜੀਆਂ ਜਿਹੜੀਆਂ ਨੇ ਨਾ, ਉਸ ਵਿੱਚ ਪਿਆ ਹੋਇਆ ਪਦਾਰਥ ਵੀ ਡੋਲ ਦਿੱਤਾ। ਉਸ ਦਾ ਭਾਵ ਦੱਸਿਆ ਹੈ ਕਿ ਪੀਰ ਜੀ ਨੇ ਸਾਰਿਆਂ ਨੂੰ ਕਿ ਇਹ ਹਿੰਦੂਆਂ ਦਾ ਨਹੀਂ, ਇਹ ਮੁਸਲਮਾਨਾਂ ਦਾ ਨਹੀਂ, ਇਹ ਸਭਨਾਂ ਦਾ ਸਾਂਝਾ ਹੈ। ਤੇ ਧਿਆਨ ਦੇਵਿਓ ਸਾਧ ਸੰਗਤ, ਸਾਡੇ ਅੰਦਰ ਨਫ਼ਰਤ ਫੈਲਾਉਣ ਵਾਸਤੇ ਅੱਜ ਵੀ ਮੁਸਲਮਾਨਾਂ ਦੇ ਪ੍ਰਤੀ ਇਹੋ ਹੀ ਬਚਨ ਕਹਿ ਜਾਂਦੇ ਨੇ, ਪਰ ਜਿਹੜੇ ਮੁਸਲਮਾਨ ਔਖੇ ਸਮੇਂ ਦੇ ਅੰਦਰ ਵਫ਼ਾਦਾਰ ਬਣੇ ਉਹਨਾਂ ਦੀ ਗੱਲ ਆਪਾਂ ਭੁਲਾ ਦਿੰਦੇ ਹਾਂ। ਆਪ ਜੀ ਜਾਣਦੇ ਪੀਰ ਬੁੱਧੂ ਸ਼ਾਹ ਦੀ ਗੱਲ ਜਾਂ ਗਨੀ ਖਾਨ ਨਬੀ ਖਾਨ ਦੀ ਗੱਲ ਜਾਂ ਕਾਜ਼ੀ ਜਿਹੜਾ ਹੈ ਪੀਰ ਮੁਹੰਮਦ ਜਿਹੜਾ ਸਲੋਹ ਦੇ ਰਹਿਣ ਵਾਲਾ ਹੈ, ਉਸ ਦੀ ਗੱਲ ਆਪਾਂ ਪੜ੍ਹੀਏ, ਉਹਨਾਂ ਨੇ ਕਿਵੇਂ ਗੁਰੂ ਦੇ ਨਾਲ ਪਿਆਰ ਕੀਤਾ। ਉਹ ਸਮਾਂ ਜਦੋਂ ਸਾਧ ਸੰਗਤ ਗੁਰੂ ਦੀ ਇਮਦਾਦ ਕਰਨ ਵਾਲਿਆਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਸੀ, ਤੇ ਉਸ ਵੇਲੇ ਵੀ ਇਹਨਾਂ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੇ। ਸਤਿਗੁਰਾਂ ਨੇ ਸਾਧ ਸੰਗਤ ਉਸ ਵੇਲੇ ਇਹ ਸਿੱਧ ਕਰ ਦਿੱਤਾ ਕਿ ਅਸੀਂ ਕਿਸੇ ਫਿਰਕੇ ਦੇ ਨਾਲ ਨਹੀਂ, ਅਸੀਂ ਸਰਬੱਤ ਦਾ ਭਲਾ ਮੰਗਣ ਵਾਸਤੇ ਇਸ ਦੁਨੀਆਂ ਦੇ ਅੰਦਰ ਆਏ ਹਾਂ। ਤੇ ਆਖਿਆ ਸੀ ਨਾ ਸਤਿਗੁਰੂ ਮਹਾਰਾਜ ਨੇ ਆਪਣੀ ਪਾਵਨ ਬਾਣੀ ਦੇ ਅੰਦਰ, ਮਾਨਸ ਕੀ ਜਾਤ ਸਭੈ ਏਕੈ ਹੀ ਪਹਿਚਾਨ ਦੋ, ਕਿਉਂਕਿ ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਪੁੱਛੋ ਜਾਤੀ ਆਗੇ ਜਾਤ ਨ ਹੈ, ਜਾਣੋ ਜੋਤ ਨਾ ਪੁੱਛੋ ਜਾਤੀ, ਆਗੇ ਜਾਤ ਨ ਹੈ, ਕੇਵਲ ਜੋਤ ਨਾਲ ਗੁਰਨ ਦੀ ਗੱਲ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਤੇ ਬਾਕੀ ਗੁਰੂ ਸਾਹਿਬਾਨ ਨੇ ਕੀਤੀ, ਇਹੋ ਹੀ ਗੱਲ ਗੁਰੂ ਮਹਾਰਾਜ ਨੇ ਇਸ਼ਾਰੇ ਨਾਲ ਸਮਝਾ ਦਿੱਤੀ। ਤੇ ਕਹਿਣ ਲੱਗੇ ਜਿਹੜਾ ਧਰਮ ਕੁਜਿਆਂ ਦੇ ਅੰਦਰ ਬੰਦ ਹੋ ਗਿਆ ਹੈ, ਸਤਿਗੁਰੂ ਮਹਾਰਾਜ ਉਸ ਧਰਮ ਨੂੰ ਕੁਜਿਆਂ ਤੋਂ ਬਾਹਰ ਕੱਢਣ ਵਾਸਤੇ ਆਏ ਨੇ। ਤੇ ਆਪਾਂ ਬਚਨ ਵੀ ਕੱਲ ਦੇ ਪਰਸੋਂ ਦੇ ਸੁਣ ਰਹੇ ਹਾਂ, ਯਾ ਇਹ ਕਾਜ ਤਰਾ ਹਮ ਜਨਮੰ ਸਮਝ ਲਿਹੋ ਸਾਧੂ ਸਭ ਮਨਮੰ, ਧਰਮ ਚਲਾਵਣ ਸੰਤ ਉਬਾਰਨ ਦੁਸ਼ ਸਬਨ ਕੋ ਮੂਲ ਉਪਾੜਨ ਵਾਲੀ ਗੱਲ। ਪੀਖਣ ਸ਼ਾਹ ਦੀ ਤਸੱਲੀ ਹੋਈ, ਮੁਰੀਦਾਂ ਦੀ ਤਸੱਲੀ ਹੋਈ, ਬਾਕੀ ਸਾਰੇ ਲੋਕਾਂ ਦੇ ਅੰਦਰ ਵੀ ਸ਼ਰਧਾ ਛੋਟੀ ਹੀ ਬਚਪਨ ਵਿੱਚੋਂ ਹੀ ਲੋਕਾਂ ਦੇ ਪ੍ਰਤੀ ਬਣ ਗਈ। ਪਟਨਾ ਸਾਹਿਬ ਦੀ ਪਾਵਨ ਧਰਤੀ ਤੇ ਸਤਿਗੁਰੂ ਮਹਾਰਾਜ ਨੇ ਸ਼ਿਵ ਦੱਤ ਬ੍ਰਹਮਣ ਦੇ ਉੱਤੇ ਕਿਰਪਾ ਕੀਤੀ, ਜਿਹੜਾ ਰਾਮ ਦਾ ਪੁਜਾਰੀ ਹੈ। ਧਿਆਨ ਦੇਵਿਓ ਸਾਧ ਸੰਗਤ, ਪਰ ਜਿਉਂ ਜਿਉਂ ਗੁਰੂ ਦੀ ਕਿਰਪਾ ਦਾ ਪਾਤਰ ਬਣਿਆ, ਸ਼ੈਂਦ ਗੰਗਾ ਦੇ ਕਿਨਾਰੇ ਬਹਿ ਕੇ ਸੱਚ ਉਸਦੀ ਝੋਲੀ ਅੰਦਰ ਨਾ ਪੈਂਦਾ। ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਚਪਨ ਦੇ ਅੰਦਰ ਉਸ ਉੱਤੇ ਕਿਰਪਾ ਨਾ ਕਰਦੇ, ਅੱਜ ਇਹ ਕਿਰਪਾ ਦਾ ਪਾਤਰ ਬਣਿਆ ਹੈ, ਇਸ ਦੀ ਸਾਧ ਸੰਗਤ ਪੂਜਾ ਲੋਕ ਕਰਦੇ ਨੇ। ਪਰ ਅੱਜ ਜਦੋਂ ਰਾਣੀ ਮੈਣੀ ਤੇ ਫਤਿਹ ਸ਼ਾਹ ਆਏ, ਉਹਨਾਂ ਨੇ ਆਖਿਆ ਸਾਡੀ ਅਰਦਾਸ ਕਰੋ, ਰੱਬ ਸਾਨੂੰ ਪੁੱਤਰ ਦੀ ਦਾਤ ਦੇਵੇ। ਤੇ ਸ਼ਿਵ ਦੱਤ ਕਹਿਣ ਲੱਗਾ, ਜਿਸ ਕੋਲੋਂ ਮੈਨੂੰ ਮਿਲਿਆ ਕੁਝ ਉਸ ਕੋਲ ਜਾ ਕੇ ਮੰਗੋ। ਕਹਿਣ ਲੱਗੇ ਉਹ ਕੌਣ ਹੈ, ਤੇ ਇਸ਼ਾਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲ ਕੀਤਿਆ। ਕਹਿਣ ਲੱਗੇ ਕਿਵੇਂ ਮਿਲਾਂਗੇ, ਕਹਿਣ ਲੱਗੇ ਜਾਣ ਦੀ ਲੋੜ ਨਹੀਂ, ਤੁਹਾਡੇ ਘਰ ਆਣਗੇ। ਤੇ ਸਾਧ ਸੰਗਤ ਆਖਿਆ, ਮਹਾਰਾਜ ਨੂੰ ਕੇਵਲ ਤੇ ਕੇਵਲ ਯਾਦ ਕਰੋ। ਜਦੋਂ ਘਰ ਬਹਿ ਕੇ ਯਾਦ ਕਰਦੇ ਨੇ ਨਾ, ਤੇ ਸਤਿਗੁਰੂ ਮਹਾਰਾਜ ਸਾਥੀਆਂ ਦੇ ਸਹਿਤ ਪਹੁੰਚ ਗਏ, ਤੇ ਰਾਣੀ ਮੈਣੀ ਦੀਆਂ ਅੱਖਾਂ ਤੇ ਹੱਥ ਰੱਖ ਕੇ ਆਖਣ ਲੱਗੇ, ਮਾਂ ਮੈਂ ਆ ਗਿਆ ਹਾਂ। ਜਿਹੜਾ ਨਾਮ ਚਿਰਾਂ ਤੋਂ ਸੁਣਨ ਦੀ ਉਹ ਸਾਧ ਸੰਗਤ ਇੱਛਾ ਰੱਖਦੀ ਸੀ, ਉਹ ਜਦੋਂ ਨਾਮ ਸੁਣਿਆ ਕਹਿਣ ਲੱਗੀ, ਪੁੱਤਰ ਇੱਕ ਵਾਰੀ ਹੋਰ ਕਹੋ। ਮਾਂ ਮਾਂ ਸ਼ਬਦ ਜਦੋਂ ਉਚਾਰਨ ਕੀਤਾ ਤੇ ਪੁੱਤਰ ਦਾ ਮੋਹ ਅੰਦਰੋਂ ਸਤਿਗੁਰੂ ਮਹਾਰਾਜ ਨੇ ਖਤਮ ਕਰ ਦਿੱਤਾ, ਕੇਵਲ ਤੇ ਕੇਵਲ ਗੁਰੂ ਦੇ ਪਿਆਰ ਅੰਦਰ ਭਿੱਜ ਗਈ। ਛੋਲਿਆਂ ਤੇ ਪੂੜੀਆਂ ਦਾ ਪ੍ਰਸ਼ਾਦ ਅੱਜ ਵੀ ਉਸ ਗੁਰੂ ਘਰ ਦੇ ਅੰਦਰ ਬਣਦਾ ਹੈ ਤੇ ਸਤਿਗੁਰੂ ਮਹਾਰਾਜ ਦੇ ਇੱਥੇ ਹੀ ਜਗਤਾ ਸੇਠ ਰਹੀਮ ਬਖਸ਼ ਕਰੀਮ ਬਖਸ਼ ਜਿਹੜੇ ਮੁਸਲਮਾਨ ਨੇ ਉਹ ਵੀ ਗੁਰੂ ਦੇ ਪਿਆਰ ਵਿੱਚ ਜੁੜੇ। ਪਰ ਇੱਧਰ ਸਤ ਸੰਗਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਚਾਰ ਦੌਰਾ ਖਤਮ ਕਰਕੇ ਚੱਕਰ ਧੁਜ ਜਿਹੜਾ ਅਹੋਮੀਆਂ ਦਾ ਰਾਜਾ ਹੈ ਤੇ ਰਾਜਾ ਰਾਮ ਸਿੰਘ ਹੈ, ਇਹਨਾਂ ਦਾ ਆਸਾਮ ਦੇ ਅੰਦਰ ਜਿਹੜਾ ਝਗੜਾ ਚੱਲਦਾ ਸੀ, ਖੂਨ ਖਰਾਬਾ ਆਉਂਦਾ ਸੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵਿੱਚ ਪੈ ਕੇ ਦੋਵਾਂ ਰਾਜਿਆਂ ਦੀ ਸੁਲਾਹ ਕਰਾਈ ਤੇ ਆਪਣੀਆਂ ਆਪਣੀਆਂ ਹੱਦਾਂ ਤੇ ਟਿਕਣ ਦੀ ਗੱਲ ਕਹਿ ਕੇ ਮਹਾਰਾਜ ਵਾਪਸ ਆ ਗਏ। ਦਰਸ਼ਨ ਕੀਤੇ, ਦਰਸ਼ਨ ਕਰਨ ਤੋਂ ਬਾਅਦ ਪੰਜਾਬ ਦੀ ਧਰਤੀ ਵੱਲ ਤੁਰ ਪਏ। ਪਰਿਵਾਰ ਇੱਥੇ ਟਿਕਿਆ ਹੋਇਆ ਹੈ ਕਿਉਂਕਿ ਔਰੰਗਜ਼ੇਬ ਨੇ ਸ਼ੇਰ ਅਫਗਾਨ ਜਿਹੜਾ ਉਸ ਵੇਲੇ ਸਤ ਸੰਗਤ ਕਸ਼ਮੀਰ ਦਾ ਸੂਬਾ ਸੀ, ਉਸ ਦੇ ਰਾਹੀਂ ਹਿੰਦੂਆਂ ਨੂੰ ਮੁਸਲਮਾਨ ਬਣਾਉਣ ਦਾ ਚੱਕਰ ਚਲਾਇਆ ਹੋਇਆ ਸੀ। ਸਤਿਗੁਰੂ ਮਹਾਰਾਜ ਨੇ ਸਾਰੇ ਹਾਲਾਤ ਵੇਖੇ ਤੇ ਹਾਲਾਤ ਵੇਖਣ ਤੋਂ ਬਾਅਦ ਸਤਿਗੁਰਾਂ ਨੇ ਪਰਿਵਾਰ ਬੁਲਾਰਿਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਤੁਰ ਪਏ ਤੇ ਸਤ ਸੰਗਤ ਪਹਿਲਾਂ ਦਾਨਾਪੁਰ ਆਏ। ਇੱਥੇ ਆ ਕੇ ਅੱਜ ਵੀ ਸਤ ਸੰਗਤ ਹਾਂਡੀ ਵਾਲੀ ਸੰਗਤ ਜਿਸ ਵਿੱਚ ਖਿਚੜੀ ਰਿੰਨ ਕੇ ਖੁਆਈ ਸੀ ਸਾਰੀਆਂ ਸੰਗਤਾਂ ਨੂੰ, ਉਹ ਮਸ਼ਹੂਰ ਹੈ। ਰਸਤੇ ਨੂੰ ਤੈਅ ਕਰਦੇ ਕਰਦੇ ਮਹਾਰਾਜ ਲਖਨੌਰ ਸਾਹਿਬ ਆਏ। ਇੱਥੇ ਫਿਰ ਭੀਖਣ ਸ਼ਾਹ ਦਰਸ਼ਨ ਕਰਨ ਵਾਸਤੇ ਆਇਆ, ਆਰਫਦੀਨ ਪੀਰ ਜਿਹੜਾ ਹੈ ਉਹ ਵੀ ਦਰਸ਼ਨ ਕਰਨ ਵਾਸਤੇ ਆਇਆ, ਸਤਿਗੁਰਾਂ ਦੀ ਚਰਨ ਬੋਸ਼ੀ ਕੀਤੀ ਤੇ ਸਤਿਗੁਰੂ ਮਹਾਰਾਜ ਲਖਨੌਰ ਸਾਹਿਬ ਮਰਦਮ ਸਾਹਿਬ ਜਿਹੜਾ ਅੰਬਾਲੇ ਦੇ ਕੋਲ ਪੈਂਦਾ ਹੈ ਇੱਥੇ ਕੁਝ ਸਮਾਂ ਰਹੇ ਤੇ ਫਿਰ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਰਵਾਨਾ ਹੋਏ। ਤੇ ਸਤ ਸੰਗਤ ਜਦੋਂ ਪਿਤਾ ਨਹੀਂ ਗੁਰੂ ਤੇ ਸਿੱਖ ਦਾ ਮਿਲਾਪ ਹੋ ਰਿਹਾ, ਕਿਉਂਕਿ ਗੁਰੂ ਤੇਗ ਬਹਾਦਰ ਜੀ ਕੇਵਲ ਪਿਤਾ ਨਹੀਂ, ਉਹਨਾਂ ਦੇ ਅੰਦਰ ਗੁਰੂ ਨਾਨਕ ਦੀ ਜੋਤ ਹੈ। ਉਸ ਵੇਲੇ ਸਤਿਗੁਰੂ ਮਹਾਰਾਜ ਨੇ ਜਿਹੜੀ ਬਾਣੀ ਛੋਟੀ ਉਮਰ ਦੇ ਅੰਦਰ ਮਾਤਾ ਗੁਜਰ ਕੌਰ ਜੀ ਨੇ ਤੇ ਮਾਤਾ ਨਾਨਕੀ ਜੀ ਨੇ ਸੁਣਾ ਕੇ ਸਤਿਗੁਰੂ ਮਹਾਰਾਜ ਨੂੰ ਨਿਹਾਲ ਕੀਤਾ ਹੋਇਆ ਸੀ। ਕਹਿੰਦੇ ਨੇ ਅੱਜ ਆਨੰਦ ਸਾਹਿਬ ਦੀਆਂ ਪੰਜ ਪੌੜੀਆਂ ਪਹਿਲੀਆਂ ਤੇ ਅਖੀਰਲੀ ਦਾ ਪਾਠ ਕੀਤਾ ਗਿਆ ਤੇ ਜਿਹੜਾ ਨਾਨਕੀ ਚੱਕ ਦੇ ਨਾਮ ਨਾਲ ਆਨੰਦਪੁਰ ਸਾਹਿਬ ਜਿਹੜਾ ਨਗਰ ਹੈ ਚੱਲ ਰਿਹਾ ਸੀ ਉਸਦਾ ਨਾਮ ਆਨੰਦਪੁਰ ਸਾਹਿਬ ਰੱਖ ਦਿੱਤਾ। ਸਤ ਸੰਗਤ ਕਿਰਪਾ ਰਾਮ ਆ ਗਿਆ, ਉਹਨੇ ਆਪਣੇ ਧਰਮ ਦਾ ਵਾਸਤਾ ਪਾਇਆ। ਸਤਿਗੁਰਾਂ ਨੇ ਕੇਵਲ ਬਚਨ ਕਿਹਾ ਸੀ ਕਿ ਤੁਹਾਡਾ ਧਰਮ ਬਚਾਉਣ ਵਾਸਤੇ ਕਿਸੇ ਬਹੁਤ ਵੱਡੇ ਮਹਾਂਪੁਰਖ ਨੂੰ ਆਪਣਾ ਬਲੀਦਾਨ ਦੇਣਾ ਪਵੇਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਉਸ ਵੇਲੇ ਲਗਭਗ 9 ਸਾਲ ਦੇ ਹੋ ਚੁੱਕੇ ਹਨ, ਹਰ ਤਰ੍ਹਾਂ ਦੀ ਵਿਦਿਆ, ਕਿਉਂਕਿ ਸਤਿਗੁਰਾਂ ਨੇ ਆਪ ਕਿਹਾ ਹੈ ਮਦਰ ਦੇਸ਼ ਹਮਕੋ ਲੈ ਆਏ, ਭਾਂਤ ਭਾਂਤ ਦਇਨ ਦੁਲਰਾਏ, ਕਿੰਨੀ ਅਨਕ ਭਾਂਤ ਤਨ ਰੱਛਾ, ਦੇਨੀ ਭਾਂਤ ਭਾਂਤ ਕੀ ਛਿੱਛਾ। ਜਿੱਥੇ ਸਾਡੇ ਨਾਲ ਲਾਡ ਲੜਾਏ ਗਏ, ਸਾਡੇ ਸਰੀਰ ਦਾ ਪਾਲਣ ਪੋਸ਼ਣ ਕੀਤਾ ਗਿਆ, ਤਰ੍ਹਾਂ ਤਰ੍ਹਾਂ ਦੀ ਜਿਹੜੀ ਵਿਦਿਆ ਹੈ ਉਹ ਸਾਨੂੰ ਦਿਵਾਈ ਗਈ, ਹਰ ਤਰ੍ਹਾਂ ਦੀ ਪੜ੍ਹਾਈ ਸਤਿਗੁਰੂ ਮਹਾਰਾਜ ਨੇ ਪੜ੍ਹੀ, ਕਿਉਂਕਿ ਉਹਨਾਂ ਦੀ ਪਾਵਨ ਬਾਣੀ ਨੂੰ ਪੜ੍ਹੀਏ, ਅਰਬੀ, ਫਾਰਸੀ, ਸੰਸਕ੍ਰਿਤ, ਬ੍ਰਿਜ ਭਾਸ਼ਾ, ਪੰਜਾਬੀ, ਉਹਨਾਂ ਦੀ ਪਾਵਨ ਬਾਣੀ ਦੇ ਵਿੱਚੋਂ ਡੁੱਲ ਡੁੱਲ ਪੈਂਦੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਅੰਦਰ ਪ੍ਰਿੰਸੀਪਲ ਸਤਬੀਰ ਸਿੰਘ ਦੇ ਲਿਖਣ ਮੁਤਾਬਕ ਜਿਹੜਾ ਪੋਥੀ ਪਰਮੇਸ਼ਰ ਕੇ ਥਾਨ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਸੀ ਇਹਨੂੰ ਜ਼ਬਾਨੀ ਯਾਦ ਕਰ ਲਿਆ ਸੀ। ਫਿਰ ਧਿਆਨ ਦੇਵਿਓ, ਕਿਰਪਾ ਰਾਮ ਨੇ ਵਾਸਤਾ ਪਾਇਆ, ਸਤਿਗੁਰਾਂ ਨੇ ਆਖਿਆ ਮਹਾਰਾਜ ਇਹ ਲੋਕ ਕੌਣ ਨੇ? ਪਾਤਸ਼ਾਹ ਜੀ ਕਹਿਣ ਲੱਗੇ ਇਹਨਾਂ ਦਾ ਧਰਮ ਖਤਰੇ ਦੇ ਅੰਦਰ ਹੈ, ਕਿਵੇਂ ਬਚ ਸਕਦਾ ਕੋਈ ਮਹਾਂਪੁਰਸ਼ ਆਪਣੇ ਸਰੀਰ ਦਾ ਬਲਿਦਾਨ ਦੇਵੇ? ਸਤਿਗੁਰਾਂ ਨੇ ਨਾਲ ਹੀ ਇਹ ਬਚਨ ਕਿਹਾ, ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਂਪੁਰਖ ਕੌਣ ਹੋ ਸਕਦਾ ਹੈ? ਜੇ ਤੁਹਾਡਾ ਬਲਿਦਾਨ ਦਿੱਤਿਆ, ਕੁਰਬਾਨੀ ਦਿੱਤਿਆ, ਇਹਨਾਂ ਦਾ ਧਰਮ ਬਚਦਾ ਹੈ, ਆਪ ਕਿਰਪਾ ਕਰ ਦਿਓ। ਸਤਿਗੁਰੂ ਮਹਾਰਾਜ ਗਦਗਦ ਹੋਏ, ਕਿਰਪਾ ਰਾਮ ਨੂੰ ਕਹਿ ਦਿੱਤਾ ਕਿ ਔਰੰਗਜ਼ੇਬ ਨੂੰ ਜਾਂ ਸ਼ੇਰ ਅਫਗਾਨ ਨੂੰ ਸਾਡਾ ਸੁਨੇਹਾ ਪਹੁੰਚਾ ਦਿਓ, ਸਾਡੇ ਆਗੂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ, ਜੇ ਉਹ ਮੁਸਲਮਾਨ ਬਣ ਜਾਣ ਤੇ ਅਸੀਂ ਸਾਰੇ ਹਿੰਦੂ ਧਰਮ ਛੱਡ ਕੇ ਇਸਲਾਮ ਕਬੂਲ ਕਰ ਲਵਾਂਗੇ। ਸਤ ਸੰਗਤ ਸਤਿਗੁਰਾਂ ਨੂੰ ਸੱਦਿਆ ਗਿਆ, ਸਤਿਗੁਰੂ ਮਹਾਰਾਜ ਦਿੱਲੀ ਗਏ। ਸਤਿਗੁਰੂ ਦੀ ਸ਼ਹਾਦਤ ਤੋਂ ਪਹਿਲਾਂ 3 ਸਿੱਖ ਭਾਈ ਮਤੀ ਦਾਸ, ਸਤੀ ਦਾਸ दयाला जी शहीद किए गए, सतगुरां की शहादत हुई, सतगुरु महाराज का शीश भाई जैता जी लेके आए, सतगुरु महाराज ने उन्होंने रंगरेटा गुरु का बेटा होने का मान दिता। लखी शाह ने सतगुरां दे शरीर का जिहड़ा है उस संस्कार अपने घर नूं अग ला के कीता। अज ध्यान देवियो, सतगुरु महाराज ने पिता की मौत तो बाद संगतां नूं धीरज दिता ते आखिया जो उपजो सो बिनस है, परो आज के काल नानक हर गुण गाए ले शौर सगल जंजाल। सबना नूं हौसला दिता ते माता गुजर कौर दी हिम्मत वेखो जदों शीस नूं मत्था टेकिया ते मत्था टेक के आखन लगी तुहाडी निभ गई, कृपा करियो मेरी निभ जावे। सत संगत, सतगुरु महाराज ने शहादत तो बाद कुछ समा जिहड़ा है उह शांति दे नाल इत्थे बतीत कीता। उस तो बाद सतगुरु महाराज सच्चे पातशाह जिवें मेदनी प्रकाश दे सदे ते पौंटा साहिब दी पावन धरती ते गए, क्योंकि फतेह शाह गढ़वालिया मेदनी प्रकाश दे नाल वै विरोध करदा सी, भीम चंद दा ओ कुड़म सी ते अपने कुड़म दे सात संगत रोब नाल मेदनी प्रकाश दा इलाका ओ अपने कब्जे दे अंदर कर रिहा सी। उन्हें वेखिया राम राय फतेह शाह दे नाल है ते गुरु महाराज नूं उन्हें सदा दे दिता। सतगुरु महाराज पहुंच गए, पौंटा साहिब नगर वसाया गया। बेशक भीम चंद की नीयत ए सी कि जदो जाना है लंघदिया नगर नूं उजाड़ दिता जावे, पर सतगुरु महाराज ने केवल उसके पुत्र अजमेर चंद नूं रस्ता दिता, एक मस्त्री नूं रस्ता दिता जेड़ा श्रीनगर टाइम नाल पहुंच गया, व्याह हो गया। फतेह शाह नूं इह सारा कुछ वेख के खुशी भी है, पर नाल भीम चंद जदों वला पा के रेट पौधिया ते सात संगत उन्हें खा मखा गुरु महाराज दे नाल लड़ाई जिहड़ी है उह आरंभ कर ली। ध्यान देवियो, पौंटा साहिब दे नेड़े भंगानी दा युद्ध जिहड़ा होया, अज वी आपां उत्थे पढ़दे हां, जित प्राप्त कर ली कोल कौन हन, कोई जद्दी सूरमे नहीं, जिहड़े पठान पीर बुद्धू शाह ने रखाए सी उह वी मौके ते धोखा दे गए। बेशक इस लड़ाई दे अंदर पीर बुद्धू शाह अपने पुत्रां दे सहित अपने मुरीदां दे सहित पहुंचिया, लड़ाई होई, जित प्राप्त हो गई, पर महाराज ने यह नहीं कहा कि मैं अपने जोर नाल जित प्राप्त कीती है, नहीं, कहंदे ने जीत पई मेरी कृपा काल केरी, जीत मेरी होई है पर जिहड़ी कृपा होई है अकाल पुरख दी वरती है। इसी जगह ते सतगुरु महाराज ने अकाल उस्तत बाणी ते होर बाणियां जरिया ने पौंटा साहिब दी पावन धरती ते उचारण कीती आ। दस्तार सजान दा स्थान अज भी पौंटा साहिब दी पावन धरती ते बढ़िया होया है। सतगुरु महाराज ने 1699 विसाखी नूं सात संगत सारे पासे सदे भेज के बहुत वड्डा इकट्ठ कीता ते जिवें पहला पंजां दी चोण कीती, पंजां तों बाद उन्हां कोलों आप खंडे बाटे दा अमृत छकिया ते सात संगत जिहड़ियां रहितां कुरहितां उन्हां नूं दसियां गईआं वी आह कुरहितां नहीं करनियां, आह रहितां अपने जीवन दे अंदर करनियां हन, उन्हां नूं अपने जीवन दे अंदर धारण कीता ते सतगुरु महाराज ने आनंदपुर साहिब ते आनंदपुर साहिब दे इलाके दे अंदर लड़ाइयां कीतियां ने। 14 लड़ाइयां सतगुरु महाराज ने अपने जीवन दे अंदर कीतिया। लाला दौलत राय ने बड़ा सुंदर कथन कीता है, वो कहंदे ने जिहड़ी लड़ाई होई है त्रेते दे अंदर रामायण दे हिसाब नाल वो दो स्त्रियां दे ही आले दुआले घूमदी है, या सीता या सरूपनखा, ते कहंदे ने जिहड़ी महाभारत दा युद्ध होया वो केवल ते केवल द्रौपदी दे जिहड़ा ना चुगरदे परिक्रमा करदा है, क्योंकि जर जोरू जमीन दी खातर लड़ाइयां होंदियां रहियां, पर सतगुरु महाराज ने जिहड़ियां लड़ाइयां अपने जीवन दे अंदर कीतियां हन उन्हां दे अंदर जर जोरू जमीन दी गल नहीं, केवल ते केवल धर्म युद्ध के चाय दी गल है, क्योंकि दे शिवा बर मोहे एह शुभ करमन ते कब होना डरो वाली गल सतगुरु महाराज ने अपने जीवन दे अंदर कीती ते सारियां लड़ाइयां दे विचों सतगुरु महाराज ने जित प्राप्त कीती। आप जी नूं पता होवेगा रवाल सर दे स्थान ते सतगुरु महाराज ने पहाड़ी राजियां दे नाल मीटिंग भी की ते उन्होंने समझाया आओ जिहड़ा गुलामी का जूला तुसी अपने कंधियां ते चुकिया होया है फंदा अपने गल दे विच पाया होया है आपां सारे मिलके इस गुलामी दे फंदे नूं कटिए पर ये लोग अपनियां उन्हां पुरानियां रीतां रिवाजां दे विच ही फसे रहे कहन लगे अमृत छकांगे पर नीवी जात वालियां दे नाल मिलके नहीं असी वखरा अमृत छकन दे लई तैयार हाँ पर कर्म कांड असी उसे तरह करांगे सतगुरु महाराज सचे पातशाह ने एक गल कही कहन लगे तुहाडे वर्गियां दी सानू लोड़ नहीं क्योंकि जिनकी जात और किलमाही सरदारी ने पई कदाही तिनको मैं सरदार बनाओ तबे गोविंद सिंह नाम कहाओ पहला पहाड़ियां ने लड़ाइयां कीतियां फिर जिहड़े सूबेदार हन जिन्ने भी भावे ओ वजीर खां है भावे जबरदस्त खां है इन्हां सारियां ने मिलके सतगुरु महाराज दे उते अखीरला हल्ला जिन्हों आपां आनंदपुर साहिब दी चौथी लड़ाई कहने आ सतगुरु महाराज दे नाल कीते लंबा घेरा प्यारिया इस विच भी इन्हां नूं जित प्राप्त नहीं होई भावे इन्हां ने गौ दियां गीता दियां या कुरान दियां कसमां खा दियां पर कसमां सारियां भुल गए मैं कई वारी लाला दौलत राय की गल करदा हां ओह आखदे ने वेखो गुरु गोबिंद सिंह जी महाराज सचे पातशाह जदो इब्राहिम पीर सत संगत सतगुरु महाराज की शरण विच आया अमृत छकिया अजमेर सिंह बन गया ते उसदे जिहड़े मुरीद सन ने उन्होंने आखिया भी बहुत वड्डी तुसी गलती कीती है ते पीर ने एक सवाल किया कहन लगे ए दसो कुरान की कसम खा के मुकर जान वाला ठीक है या जेड़ा उस कसम दे उत्ते इतबार करके सब कुछ छड़ देंदा है ओ ठीक है कहन लगे ठीक है जेड़ा कुरान की कसम नू अपने जीवन दे अंदर निभांदा है ठीक ओ नहीं जेड़ा कसम खा के मुकर जांदा है ते कहन लगे मैं इसे वास्ते कलगीधर महाराज की कृपा का पात्र बनिया ते ओ छड़ के इस धर्म दे अंदर आया हाँ मैं बेनती कर रहा सात संगत आनंदपुर साहिब छड़िया सतगुरु महाराज सरसा दे किनारे जिवें युद्ध होया चमकौर दा युद्ध होया इस बारे आप जी पहला लंबी विचार सुन चुके हो फिर जिवें सरहंद दे अंदर साहिबजादे शहीद किए गए सतगुरु महाराज चमकौर दी गढ़ी दे विचों जिवें निकल के माछीवाड़े दे जंगलां विचों होंदे होए जिवें वध रहे हन मालवे वल ते डल्ले कोल पहुंचन तो पहला सात संगत मुगसर दी जंग जिहड़ी है ਇਹ ਵੀ ਹੋਈ ਜਿਹੜੀ ਮਾਘੀ ਵਾਲੇ ਦਿਨ ਆਪਾਂ ਆਮ ਤੌਰ ਤੇ ਇਤਿਹਾਸ ਸਾਂਝਾ ਕਰਦੇ ਹਾਂ ਇੱਥੇ ਵੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਪਿਆਰਿਆਂ ਦੇ ਉੱਤੇ ਕਿਰਪਾ ਕਰਕੇ ਜਿਵੇਂ ਸਾਧ ਸੰਗਤ ਉਹਨਾਂ ਨੂੰ ਸਸਕਾਰ ਕਰਨ ਤੋਂ ਬਾਅਦ ਮੁਕਤੀਆਂ ਦਾ ਖਿਤਾਬ ਦੇ ਕੇ ਸਤਿਗੁਰੂ ਮਹਾਰਾਜ ਅੱਗੇ ਗਏ ਰਸਤੇ ਦੇ ਅੰਦਰ ਜਿਹੜੇ ਬਰਾੜ ਸਨ ਉਹਨਾਂ ਨੇ ਤਨਖਾਹਾਂ ਮੰਗ ਲਈਆਂ ਮਹਾਰਾਜ ਕਹਿਣ ਲੱਗੇ ਜਾਂ ਸਿੱਖੀ ਰੱਖ ਲਓ ਜਾਂ ਤਨਖਾਹ ਲੈ ਲਓ ਕਹਿਣ ਲੱਗੇ ਮਹਾਰਾਜ ਜੀ ਸਿੱਖੀ ਆਪਣੇ ਕੋਲ ਰੱਖੋ ਸਾਨੂੰ ਤਨਖਾਹਾਂ ਚਾਹੀਦੀਆਂ ਨੇ ਸਤਿਗੁਰੂ ਮਹਾਰਾਜ ਨੇ ਮੌਕੇ ਤੇ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਭਾਈ ਦਾਨ ਸਿੰਘ ਸਾਹਮਣੇ ਆਏ ਕਹਿਣ ਲੱਗੇ ਦਾਨ ਸਿੰਘ ਤੂੰ ਵੀ ਆਪਣੀ ਤਨਖਾਹ ਲੈ ਲਾ ਕਹਿਣ ਲੱਗਾ ਨੀ ਸਤਿਗੁਰੂ ਮੈਨੂੰ ਤਨਖਾਹ ਨਹੀਂ ਚਾਹੀਦੀ ਮੈਨੂੰ ਸਿੱਖੀ ਚਾਹੀਦੀ ਏ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜੋ ਆਪਣੀ ਕਿਰਪਾ ਦੇ ਪਾਤਰ ਬਣਾਓ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਕਹੀ ਸੀ ਆਖਿਆ ਸੀ ਮਾਂ ਸਿੰਘ ਨੇ ਮਾਝੇ ਦੀ ਰੱਖ ਲਈ ਤੂੰ ਮਾਲਵੇ ਦੀ ਰੱਖ ਲਈ ਧਿਆਨ ਦੇਵਿਓ ਉਹਨਾਂ ਨੇ ਮਾਝੇ ਦੀ ਰੱਖ ਲਈ ਤੂੰ ਮਾਲਵੇ ਦੀ ਰੱਖ ਲਈ ਇੱਥੋਂ ਸਤਿਗੁਰੂ ਮਹਾਰਾਜ ਭਾਈ ਡੱਲੇ ਦੇ ਕੋਲ ਗਏ ਭਾਈ ਡੱਲੇ ਦੇ ਕੋਲ ਰਹਿੰਦਿਆਂ ਸਤਿਗੁਰੂ ਮਹਾਰਾਜ ਨੇ ਇਲਾਕੇ ਦੇ ਅੰਦਰ ਅੰਮ੍ਰਿਤ ਵੀ ਛਕਾਇਆ ਤੇ ਸਤ ਸੰਗਤ ਭਾਈ ਡੱਲੇ ਨੇ ਪਰਿਵਾਰ ਦੇ ਸਹਿਤ ਸਤਿਗੁਰੂ ਦੀ ਕਿਰਪਾ ਪ੍ਰਾਪਤ ਕੀਤੀ ਇੱਥੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਔਰੰਗਜ਼ੇਬ ਨੂੰ ਸਤ ਸੰਗਤ ਮਿਲਣ ਵਾਸਤੇ ਤੁਰਦੇ ਹਨ ਕਿਉਂਕਿ ਭਾਈ ਦਇਆ ਸਿੰਘ ਤੇ ਭਾਈ ਮਾਨ ਸਿੰਘ ਪਹਿਲਾਂ ਗਏ ਹੋਏ ਹਨ ਔਰੰਗਜ਼ੇਬ ਨੂੰ ਜਫਰਨਾਮਾ ਚਿੱਠੀ ਦੇਣ ਵਾਸਤੇ ਸਤਿਗੁਰੂ ਮਹਾਰਾਜ ਨੇ ਆਪਣਾ ਸਫ਼ਰ ਆਰੰਭ ਕੀਤਾ ਪਰ ਜਿਵੇਂ ਸਤ ਸੰਗਤ ਰਸਤੇ ਦੇ ਅੰਦਰ ਇਹ ਸੁਨੇਹਾ ਮਿਲਿਆ ਕਿ ਔਰੰਗਜ਼ੇਬ ਮੌਤ ਦੇ ਘਾਟ ਉੱਤਰ ਗਿਆ ਮਰ ਚੁੱਕਿਆ ਹੈ ਤੇ ਉਸਦੇ ਬੱਚਿਆਂ ਦੇ ਅੰਦਰ ਰਾਜ ਪ੍ਰਾਪਤ ਕਰਨ ਦੇ ਲਈ ਜੱਦੋ ਜਹਿਦ ਹੈ ਸਤਿਗੁਰੂ ਮਹਾਰਾਜ ਨੇ ਆਪਣਾ ਰਸਤਾ ਵੱਖਰਾ ਅਪਣਾਇਆ ਤੇ ਜਿਵੇਂ ਸਤਿਗੁਰੂ ਮਹਾਰਾਜ ਸਤ ਸੰਗਤ ਗਏ ਹਨ ਨਾਦੇੜ ਦੇ ਅੰਦਰ ਉਹ ਜਗ੍ਹਾ ਜਿੱਥੇ ਬੰਦਾ ਸਿੰਘ ਬਹਾਦਰ ਬੰਦਾ ਬੈਰਾਗੀ ਦੇ ਰੂਪ ਵਿੱਚ अपना तप कर रहा है, अपना इत्थे जिहड़ा समा लंघा रहा है, सतगुरु महाराज जिवें इस नूं जाके मिले ते इहनूं अपना बंदा बनाया, अमृत छकाया, बंदा सिंह बहादुर दे नाम नाल इह मशहूर होया कि पंजाब दी धरती ते आया, जिवें जथेबंद इन्हां ने सिंघां नूं कीता ते उस तों बाद सात संगत इन्हां ने थोड़े समय दे अंदर क्योंकि 1708 दे अंदर सतगुरु महाराज ज्योति जोत समांदे ने, ओह भी आप जी नूं पता होवेगा वजीर खां दी एक बहुत वड्डी साजिश सी, उहनूं पता लग चुका सी कि गुरु महाराज बहादुर शाह दे नाल मिल रहे ने ते पहला निशाना मैं ही गुरु महाराज दा होवांगा। जमशेद खान, गुल खान, दो पठान उन्हें सतगुरु महाराज दे मगर लाए। जिवें सतगुरु महाराज दे उत्ते वार होया पर वार करन तों पहला जदों ओ भजन लगा ते सतगुरु महाराज ने जिवें ओनू थां रख लिया ते दूजे नू सिंघां ने मार दिता। मैं बेनती करां सतगुरु महाराज ने इह सारा कौतक वरतान तों पहला बेशक जखम सीता गया, सतगुरु महाराज सच्चे पातशाह ने कृपा कीती, सात संगत अपने ज्योति जो समान तों पहला गुरु ग्रंथ साहिब जी दे लड़ सानूं लाया। मैं बेनती करांगा बाबानियां कहानियां पुत सपुत करेन वाली गल जीवन दे अंदर सांझी करिए ते गुरु महाराज दी कृपा नाल बाणी ते बाणी दे धारनी होके अपने जीवन दे अंदर विचरीए। गुरु महाराज दा मनाया होया गुरपुरब साडे वास्ते सकारथा हो जावेगा जी। आओ अखीरलियां पंक्तियां दा पाठ सरवण करो, नाल ही समाप्ति है जी।
पावर लोभी कुसुम दास का मिल आप बंदावे, त्यों संत जना हर प्रीत है देख दर्श अगावे। वाहिगुरु जी का खालसा, वाहिगुरु जी की फतेह।